ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਆਯੁਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਆਯੁਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕਾ ਦੁਆਰਾ ਦੀਜਾ ਬੁੱਧ ਬਿਵੇਕਾ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕਾ ਦੁਆਰਾ ਦੀਜਾ ਬੁੱਧ ਬਿਵੇਕਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਗੁਰੂ ਸੰਗਤ ਦੀ ਜੁਗ ਦੁਆਰਾ ਸਤਿਗੁਰਾਂ ਦੇ ਹਜ਼ੂਰ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਹਨ ਉਸ ਦੀ ਵਿਚਾਰ ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਸਾਰੀਆਂ ਸੰਗਤਾਂ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਪ੍ਰਤੱਖ ਹਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 641 ਅਤੇ 642 ਤੇ ਅਸ਼ਟਪਦੀਆਂ ਦੇ ਸਿਰਲੇਖ ਹੇਠ ਸੁਭਾਏਮਾਨ ਹਨ। ਅਸ਼ਟਪਦੀ ਦਾ ਭਾਵ ਹੁੰਦਾ ਹੈ ਕਿ ਜੇ ਸ਼ਬਦ ਦੇ ਵਿੱਚ 8 ਪਦੇ ਹੋਣ ਜਾਂ 8 ਤੋਂ ਵੱਧ ਵੀ ਸਤਿਗੁਰੂ ਜੀ ਨੇ ਪਦੇ ਉਚਾਰਨ ਕੀਤੇ ਹਨ। ਗਰੀਬ ਨਵਾਜ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ 2 ਵਾਰ ਰਹਾਉ ਸ਼ਬਦ ਸਾਨੂੰ ਬਖਸ਼ਿਸ਼ ਕੀਤਾ। ਰਹਾਉ ਦਾ ਅਰਥ ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ, ਮੇਨ ਆਈਡੀਆ, ਅੰਤਰੀ ਭਾਵ ਜੋ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਜਦੋਂ 1 ਤੋਂ ਵੱਧ 2 ਜਾਂ 4 ਰਹਾਉ ਆਉਣ ਤਾਂ ਉਹਦਾ ਭਾਵ ਇਹ ਹੁੰਦਾ ਕਿ ਪਹਿਲੇ ਰਹਾਉ ਵਿੱਚ ਸਮੱਸਿਆ ਅਤੇ ਦੂਸਰੇ ਰਹਾਉ ਵਿੱਚ ਉਹਦਾ ਸਮਾਧਾਨ, ਉਹਦਾ ਹੱਲ ਸਤਿਗੁਰੂ ਜੀ ਨੇ ਦੱਸਿਆ। ਜੇ ਸ਼ਬਦ ਦੇ ਵਿੱਚ 2 ਤੋਂ ਵੱਧ ਰਹਾਉ ਹੋਣ, ਜਿਵੇਂ ਜਿਵੇਂ ਅਵਸਥਾ ਤਬਦੀਲ ਹੁੰਦੀ ਹੈ ਸਤਿਗੁਰੂ ਜੀ ਉਹਦਾ ਜ਼ਿਕਰ ਕਰਦੇ ਨੇ। ਜਿਵੇਂ ਅੱਜ ਦੇ ਸ਼ਬਦ ਵਿੱਚ, ਕਿਉਂਕਿ ਮਨੁੱਖਾ ਜੀਵਨ ਦਾ ਜਿਹੜਾ ਪ੍ਰਯੋਜਨ ਹੈ ਉਹ ਹੈ ਪਰਮਾਤਮਾ ਨੂੰ ਮਿਲਣਾ। ਸਤਿਗੁਰੂ ਜੀ ਸਾਡੇ 'ਤੇ ਦਇਆ ਕਰਦੇ ਨੇ, ਸਾਨੂੰ ਉਹ ਤਰੀਕਾ ਦੱਸਦੇ ਨੇ ਜਿਹਦੇ ਨਾਲ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਕਿਉਂਕਿ ਜਿਸ ਦਿਨ ਮਨੁੱਖ ਜਨਮ ਲੈ ਕੇ ਸੰਸਾਰ 'ਤੇ ਆਉਂਦਾ, ਹੋ ਸੰਭਾਲਦਾ, ਇਹਨੂੰ ਸੋਝੀ ਆਉਂਦੀ ਹੈ, ਇਹ ਸੱਜੇ ਖੱਬੇ ਵੇਖਦਾ ਵੀ ਮੈਨੂੰ ਬਣਾਉਣ ਵਾਲੀ ਮੇਰੇ ਤੋਂ ਕੋਈ ਵੱਡੀ ਤਾਕਤ ਹੈ, ਉਹਨੂੰ ਲੱਭਿਆ ਜਾਵੇ, ਇਹਦੇ ਮਨ ਅੰਦਰ ਇੱਕ ਤਾਂਗ ਪੈਦਾ ਹੁੰਦੀ ਹੈ, ਇੱਕ ਲੋਚਾ ਜਨਮ ਲੈਂਦੀ ਹੈ, ਇਹ ਫਿਰ ਆਪਣੇ ਸਿਰਜਣਹਾਰ ਨੂੰ ਮਿਲਣ ਵਾਸਤੇ ਯਤਨ ਕਰਦਾ। ਇਹ ਸੋਚਦਾ ਵੀ ਸ਼ਾਇਦ ਘਰ ਵਿੱਚ ਰਹਿ ਕੇ ਉਹ ਨਹੀਂ ਮਿਲ ਸਕਦਾ, ਇਹਨੇ ਘਰ ਛੱਡ ਕੇ ਪਰਬਤਾਂ ਵੱਲ, ਜੰਗਲਾਂ ਵੱਲ ਮੂੰਹ ਕਰ ਲਿਆ। ਇਹਨੇ ਸੋਚਿਆ ਵੀ ਲੋਕ ਪੈਰਾਂ ਭਰਨੇ ਤੁਰਦੇ ਨੇ, ਕਿਉਂ ਨਾ ਹੋਵੇ ਵੀ ਮੈਂ ਸਿਰ ਭਰਨੇ ਤੁਰਾਂ, ਸ਼ਾਇਦ ਮੈਨੂੰ ਮੇਰਾ ਪਰਮਾਤਮਾ ਮਿਲ ਜਾਵੇ। ਆਮ ਲੋਕ ਤਨ 'ਤੇ ਵਸਤਰ ਪਹਿਨਦੇ ਨੇ, ਮਨੁੱਖ ਨੇ ਸੋਚਿਆ ਵੀ ਮੈਂ ਵਸਤਰ ਉਤਾਰ ਕੇ ਨਗਨ ਅਵਸਥਾ ਦੇ ਵਿੱਚ ਤੀਰਥਾਂ 'ਤੇ ਜੰਗਲਾਂ ਵਿੱਚ ਜਾ ਕੇ ਭ੍ਰਮਣ ਕਰਾਂ, ਸ਼ਾਇਦ ਮੇਰਾ ਕਰਤਾ ਮੈਨੂੰ ਮਿਲ ਸਕੇ। ਹੁਣ ਯਤਨ ਤਾਂ ਕੀਤੇ ਪਰ ਯਤਨ ਸਾਰਥਕ ਨਹੀਂ ਸਨ। ਅੱਜ ਵੀ ਜਿਵੇਂ ਮਨੋਰਥ ਹੋਵੇ ਕਿ ਮਥਨ ਕਰਕੇ ਮੱਖਣ ਜਾਂ ਘਿਓ ਦੀ ਪ੍ਰਾਪਤੀ ਕਰਨੀ ਹੈ, ਅਤੇ ਕੋਈ ਬੰਦਾ ਪਾਣੀ ਵਿੱਚ ਮਧਾਣੀ ਪਾ ਕੇ ਰਿੜਕ ਰਿਹਾ ਹੋਵੇ, ਜਿੰਨਾ ਮਰਜ਼ੀ ਰਿੜਕੀ ਜਾਵੇ ਉਹ ਯਤਨ ਤਾਂ ਕਰੇਗਾ ਪਰ ਪਾਣੀ ਨੂੰ ਰਿੜਕਿਆਂ ਉਹਦੇ ਵਿੱਚੋਂ ਮੱਖਣ ਨਹੀਂ ਨਿਕਲਦਾ। ਸਤਿਗੁਰੂ ਕਿਰਪਾ ਕਰਕੇ ਸੋਝੀ ਬਖਸ਼ਿਸ਼ ਕਰਦੇ ਨੇ ਵੀ ਤੂੰ ਮਥਨ ਜ਼ਰੂਰ ਕਰ ਪਰ ਪਾਣੀ ਦਾ ਨਹੀਂ, ਤੂੰ ਦੁੱਧ ਨੂੰ ਜਾਗ ਲਾ ਕੇ ਉਹਦਾ ਦਹੀਂ ਜਮਾ ਕੇ ਉਹਦੇ ਵਿੱਚ ਮਧਾਣੀ ਪਾ ਕੇ ਰਿੜਕ, ਫਿਰ ਯਤਨ ਕਰੇਗਾ ਅਤੇ ਤੈਨੂੰ ਮੱਖਣ ਦੀ ਪ੍ਰਾਪਤੀ ਹੋਵੇਗੀ। ਤੂੰ ਯਤਨ ਕਰ ਕਿ ਸਾਰੀ ਸਾਰੀ ਰਾਤ ਸਮਾਂ ਕੱਢ ਕੇ ਮਿਹਨਤ ਕਰ, ਪੜ੍ਹ, ਵੱਧ ਤੋਂ ਵੱਧ ਸਟੱਡੀ ਕਰ ਤਾਂ ਕਿ ਤੂੰ ਚੰਗੇ ਨੰਬਰ ਲੈ ਕੇ ਮੈਰਿਟ ਵਿੱਚ ਜਾ ਕੇ ਵਧੀਆ ਡਿਗਰੀ ਜਿਹੜੀ ਹੈ ਉਹ ਹਾਸਲ ਕਰ ਸਕੇਂ। ਪਰ ਜੇ ਕੋਈ ਸਾਰੀ ਰਾਤ ਜਾਗ ਕੇ ਕਿਤਾਬਾਂ ਫਰੋਲਦਾ ਹੀ ਰਹੇ, ਜਾਂ ਸਤਿਗੁਰਾਂ ਨੇ ਇੱਕ ਦ੍ਰਿਸ਼ਟਾਂਤ ਵੀ ਦਿੱਤਾ ਵੀ ਚੂਹਾ ਸਾਰੀ ਰਾਤ ਕਿਤਾਬਾਂ ਕੁਤਰਦਾ ਰਹੇ, ਮਿਹਨਤ ਕਰਦਾ, ਜਾਗਦਾ, ਪਰ ਉਹਨੂੰ ਕੋਈ ਡਿਗਰੀ ਪ੍ਰਾਪਤ ਨਹੀਂ ਹੁੰਦੀ। ਇਹ ਦੋਵੇਂ ਦ੍ਰਿਸ਼ਟਾਂਤ ਗੁਰਬਾਣੀ ਵਿੱਚ ਅੰਕਿਤ ਨੇ। ਪੰਡਿਤ ਦਹੀਂ ਵਲੋਈਆ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਾਹੇ ਬਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਵਾਰੀ। ਕਈ ਵਾਰ ਜਦੋਂ ਸਾਨੂੰ ਕੋਈ ਗੁਰਮਨ ਦੀ ਗੱਲ ਸਮਝਾਉਂਦਾ ਤੇ ਆਪਾਂ ਇਹ ਕਹਿ ਕੇ ਵੀ ਵੇਖੋ ਜੀ ਸ਼ਰਧਾ ਨਹੀਂ ਤੋੜਨੀ ਚਾਹੀਦੀ। ਹੁਣ ਸ਼ਰਧਾ ਪਾਣੀ ਨੂੰ ਰਿੜਕਣ ਵਿੱਚ ਨਹੀਂ ਹੈ, ਜੇ ਪਾਣੀ ਰਿੜਕ ਰਹੇ ਹਾਂ ਤਾਂ ਕੋਈ ਸਾਨੂੰ ਸਿੱਖਿਆ ਦੇ ਰਿਹਾ ਵੀ ਪਾਣੀ ਦੀ ਜਗ੍ਹਾ ਦੁੱਧ ਦਹੀਂ ਨੂੰ ਰਿੜਕੋ ਫਿਰ ਮੱਖਣ ਨਿਕਲੇਗਾ। ਸ਼ਰਧਾ ਅਸਲ ਵਿੱਚ ਦੁੱਧ ਦਹੀਂ ਨੂੰ ਰਿੜਕਣ ਵਿੱਚ ਹੈ, ਪਾਣੀ ਨੂੰ ਰਿੜਕਣ ਦੇ ਵਿੱਚ ਨਹੀਂ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਜਦੋਂ ਵੇਖਿਆ ਵੀ ਮਨੁੱਖ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਅਤੇ ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਕੁਝ ਵਿਧੀਆਂ ਕੁਝ ਤਰੀਕੇ ਐਸੇ ਨੇ ਜਿਨ੍ਹਾਂ ਨਾਲ ਤੂੰ ਸਾਰੀ ਉਮਰ ਵੀ ਯਤਨ ਕਰਦਾ ਰਵੇਂ ਅਤੇ ਨਹੀਂ ਮਿਲ ਸਕਦਾ। ਇਨ ਬਿਦ ਮਿਲਣ ਨਾ ਜਾਈ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਇਨ ਬਿਦ ਮਿਲਣ ਨਾ ਜਾਈ ਪਿਆਰੇ, ਇਨ ਬਿਦ ਮਿਲਣ ਨਾ ਜਾਈ,
ਇਨ ਬਿਦ ਮਿਲਣ ਨਾ ਜਾਈ ਪਿਆਰੇ, ਇਨ ਬਿਦ ਮਿਲਣ, ਇਨ ਬਿਦ ਮਿਲਣ ਨਾ ਜਾਈ ਪਿਆਰੇ, ਇਨ ਬਿਦ
ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬਿਵੇਕਾ। ਕਹਿੰਦੇ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਨਾ, ਤੇ ਫਿਰ ਪਰਮਾਤਮਾ ਅੱਗੇ ਅਰਦਾਸ ਕਰਿਆ ਕਰ, ਮਾਲਕ ਮੈਨੂੰ ਉਹ ਪਰਖ ਵਾਲੀ ਵਿਵੇਕ ਬੁੱਧੀ ਦੇ ਜਿਹਦੇ ਨਾਲ ਮੈਂ ਚੰਗੇ ਮਾੜੇ ਦੀ, ਭਲੇ ਬੁਰੇ ਦੀ, ਗੁਣ ਅਵਗੁਣਾਂ ਦੀ, ਅੰਮ੍ਰਿਤ ਜ਼ਹਿਰ ਦੀ ਪਰਖ ਕਰਕੇ ਮਾੜੇ ਨੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਕੇ ਚੰਗੇ ਨੂੰ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕਰ ਸਕਾਂ, ਜਿਹੜਾ ਮੇਰੀ ਜ਼ਿੰਦਗੀ ਅੰਦਰ ਦੂਜਾ ਭਾਵ ਹੈ, ਦੁਬਦਾ ਹੈ, ਉਹਨੂੰ ਤਿਆਗ ਕੇ ਮੈਂ ਕੇਵਲ ਤੇਰੇ ਪਾਸੇ, ਤੇਰੇ ਨਾਲ ਜੁੜ ਸਕਾਂ। ਕਿਉਂਕਿ ਜੇ ਮੈਂ ਸਾਰਥਕ ਵਿਧੀਆਂ ਧਾਰਨ ਨਾ ਕੀਤੀਆਂ ਅਤੇ ਸਾਰੀ ਉਮਰ ਯਤਨ ਕਰਨ ਦੇ ਬਾਵਜੂਦ ਵੀ ਪਿਆਰੇ ਇਨ ਬਿਦ ਮਿਲਣ ਨਾ ਜਾਈ, ਪਰ ਉਹ ਵਿਧੀਆਂ ਜਿਨ੍ਹਾਂ ਨੂੰ ਧਾਰਨ ਕਰਨ ਦੇ ਨਾਲ ਸਾਹਿਬ ਕਹਿੰਦੇ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਗਰੀਬ ਨਿਵਾਜ ਨੇ ਇਸ ਸ਼ਬਦ ਵਿੱਚ ਉਹਨਾਂ ਵਿਧੀਆਂ ਦਾ ਜ਼ਿਕਰ ਕੀਤਾ ਹੈ ਕਿ ਧਰਮ ਦੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ, ਫਿਰ ਧਾਰਮਿਕ ਗ੍ਰੰਥਾਂ ਦੀ ਵਿਚਾਰ, ਇਹ ਸਾਰੇ ਸਾਰਥਕ ਯਤਨ ਨੇ। ਪਰ ਜੇ ਕਿਤੇ ਮਨੁੱਖ ਤੱਤ ਵਿਚਾਰ ਦੀ ਜਗ੍ਹਾ ਕੇਵਲ ਵਿਖਾਵੇ ਮਾਤਰ ਜਾਂ ਕਰਮ ਕਾਂਡਾਂ ਲਈ ਇਹਨਾਂ ਨੂੰ ਪੜ੍ਹੇ ਅਤੇ ਵਿਚਾਰੇ, ਸਾਹਿਬ ਕਹਿੰਦੇ ਸਾਰੀ ਉਮਰ ਗਿਣਤੀਆਂ ਮਿਣਤੀਆਂ ਵਿੱਚ ਪਿਆ ਰਹੇ, ਪਰ ਇਹ ਕਦੇ ਆਪਣੇ ਰੱਬ ਨੂੰ ਨਹੀਂ ਮਿਲ ਸਕਦਾ। ਕਿਉਂਕਿ ਜਿਹੜਾ ਅਣਗਿਣਤ ਹੈ ਉਹਦੇ ਲਈ ਗਿਣ ਗਿਣ ਕੇ ਮਾਲਾ ਦੇ ਮਣਕੇ ਫੇਰੇਗਾ ਅਤੇ ਅਣਗਿਣਤ ਪ੍ਰਭੂ ਤੈਨੂੰ ਕਿਵੇਂ ਮਿਲੇਗਾ? ਜਿਹੜਾ ਬੇਅੰਤ ਅਣਗਿਣਤ ਸ਼ਕਤੀਆਂ ਦਾ ਮਾਲਕ ਹੈ, ਤੂੰ ਕੇਵਲ 40 ਦਿਨ ਉਹਦੇ ਲਈ ਚਲੀਸਾ ਕੱਟੇ ਜਾਂ ਕੇਵਲ ਕੁਝ ਖਾਸ ਦਿਨਾਂ 'ਤੇ ਹੀ ਉਹਦੀ ਆਰਾਧਨਾ ਕਰੇ ਕਿ ਬਾਕੀ 24 ਘੰਟੇ 8 ਪਹਿਰ ਅਸੀਂ ਉਸ ਤੋਂ ਬੇਮੁੱਖ ਰਹਿਣਾ? ਨਹੀਂ, ਬਾਰੰਬਾਰ ਬਾਰ ਪ੍ਰਭ ਜਪੀਐ, ਬਾਰ ਬਾਰ ਹਰ ਕੇ ਗੁਣ ਗਾਓ, ਉਸ ਅਣਗਿਣਤ ਸ਼ਕਤੀਆਂ ਦੇ ਮਾਲਕ ਨੂੰ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ। ਜੇ ਗਿਣਤੀਆਂ ਦੇ ਕੇਵਲ ਪਾਠ ਪਠਨ ਚੱਲ ਰਹੇ ਨੇ, ਕੇਵਲ ਕਰਮ ਕਾਂਡ ਸਾਡੀ ਜ਼ਿੰਦਗੀ ਵਿੱਚ, ਤੇ ਸਾਹਿਬ ਕਹਿੰਦੇ ਫਿਰ ਇਹਨਾਂ ਤਰੀਕਿਆਂ ਦੇ ਨਾਲ ਵੀ ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਇਹ ਚੇਤਾ ਰੱਖੀਏ, ਨਾ ਤੂੰ ਆਵੈ ਵਸ ਬਹੁਤ ਘਿਣਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਸਭ ਕੋ ਤੇਰੈ ਵਸ, ਨਾ ਤੂੰ ਆਵੈ ਵਸ ਕਿਤੈ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੈ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧਨਾਸਰੀ ਰਾਗ ਵਿੱਚ ਵੀ ਇੱਕ ਪਾਵਨ ਸ਼ਬਦ ਰਾਹੀਂ ਇਸ ਤਰ੍ਹਾਂ ਦੇ ਕਰਮਾਂ ਦਾ ਜ਼ਿਕਰ ਕਰਕੇ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਲਈ, ਕੀਰਤੀ ਕਰਨ ਲਈ, ਸਤ ਸੰਗਤ ਨਾਲ ਜੁੜ ਕੇ ਤੱਤ ਵਿਚਾਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਦੀ ਪ੍ਰੇਰਨਾ ਕੀਤੀ ਹੈ। ਉੱਥੇ ਵੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜੇ ਵਿਖਾਵੇ ਵਾਲੇ ਕਰਮ ਕਾਂਡ ਨੇ ਨਾ, ਚਾਹੇ ਉਹ ਪੂਜਾ ਹੋਵੇ, ਵਰਤ ਹੋਵੇ, ਤਿਲਕ ਇਸ਼ਨਾਨ ਹੋਵੇ, ਚਾਹੇ ਬੰਦਾ ਵਿਖਾਵੇ ਮਾਤਰ ਮਿੱਠੇ ਮਿੱਠੇ ਬੋਲ ਬੋਲ ਰਿਹਾ ਹੋਵੇ, ਯੋਗ ਤੇ ਜੈਨ ਦੇ ਕਈ ਤਰੀਕੇ ਅਪਣਾ ਰਿਹਾ ਹੋਵੇ, ਪੁੱਠਾ ਲਟਕ ਕੇ ਤਪ ਕਰੇ, ਸਾਰੀ ਧਰਤੀ ਦਾ ਭ੍ਰਮਣ ਕਰੇ, ਤੀਰਥਾਂ ਤੇ ਜਾ ਕੇ ਘਰ ਬਣਾ ਕੇ ਰਹਿਣ ਲੱਗ ਪਵੇ, ਪਰ ਇਹਨਾਂ ਤਰੀਕਿਆਂ ਨਾਲ ਮੇਰਾ ਪਰਮਾਤਮਾ ਪਤੀਜਦਾ ਨਹੀਂ। ਸਾਹਿਬ ਦੇ ਬਚਨ ਨੇ ਧਨਾਸਰੀ ਮਹੱਲਾ ਪੰਜਵਾਂ, ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ, ਕਹੂੰਗ ਨਾ ਭੀਜੈ ਸੰਜਮ ਸਵਾਮੀ ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਂਕੋ ਬਿਖਮ ਨਾ ਜਾਈ ਲੈਨ ਰਹਾਉ, ਜਾਪ ਤਾਪ ਭਰਮਨ ਬਸਦਾ ਕਰ ਉਰਦ ਤਾਪ ਲੈ ਗੈਨ, ਇਹ ਬਿਦ ਨੈ ਪਤੀਆਨੋ ਠਾਕਰ ਜੋਗ ਜੁਗਤ ਕਰ ਜੈਨ। ਅੱਜ ਵਾਲੇ ਸ਼ਬਦ ਵਿੱਚ ਰਹਾਉ ਐ ਪਿਆਰੇ ਇਨ ਬਿਦ ਮਿਲਣ ਨਾ ਜਾਈ, ਤੇ ਉੱਥੇ ਸਾਹਿਬ ਜੀ ਕਿਰਪਾ ਕਰਦੇ ਨੇ ਇਹ ਬਿਦ ਨੈ ਪਤੀਆਨੋ ਠਾਕੁਰ ਜੋਗ ਜੁਗਤ ਕਰ ਜੈਨ। ਤੇ ਫਿਰ ਕੇਵਲ ਸਮੱਸਿਆ ਹੀ ਨਹੀਂ ਦੱਸੀ, ਹੱਲ ਵੀ ਦੱਸਿਆ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ। ਪਰਮਾਤਮਾ ਦਾ ਜੋ ਆਤਮਕ ਜੀਵਨ ਦੇਣ ਵਾਲਾ ਨਾਮ ਹੈ ਨਾ, ਇਹ ਬੜਾ ਅਮੋਲਕ ਹੈ, ਇਹ ਉਹਨਾਂ ਨੂੰ ਮਿਲਦਾ ਜਿਨ੍ਹਾਂ 'ਤੇ ਮੇਰਾ ਪਰਮਾਤਮਾ ਕਿਰਪਾ ਕਰ ਦਿੰਦਾ। ਅਤੇ ਉਹ ਫਿਰ ਕਰਮ ਕਾਂਡ ਕਰਨ ਦੀ ਬਜਾਏ ਸਤ ਸੰਗਤ ਵਿੱਚ ਜੁੜ ਕੇ ਮਾਲਕ ਦੀ ਇਬਾਦਤ ਕਰਦੇ ਨੇ, ਗੁਣ ਗਾਉਂਦੇ ਨੇ, ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ। ਹੇ ਨਾਨਕ, ਫਿਰ ਉਹਨਾਂ ਦੀ ਜੀਵਨ ਰੂਪੀ ਰਾਤ ਆਨੰਦਮਈ ਬਣ ਜਾਂਦੀ ਹੈ, ਸੁਖਮਈ ਬਣ ਜਾਂਦੀ ਹੈ, ਜਿਹੜੇ ਗੁਰੂ ਕੀ ਸੰਗਤ ਵਿੱਚ ਆਣ ਕੇ ਪ੍ਰਭੂ ਦੇ ਪ੍ਰੇਮ ਰੂਪੀ ਰੰਗ ਵਿੱਚ ਰੰਗੇ ਜਾਂਦੇ ਨੇ। ਇਸੇ ਤਰ੍ਹਾਂ ਹੀ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਿਉਂਕਿ ਸ਼ਬਦ ਵੀ ਅਸ਼ਟਪਦੀ ਹੈ ਅਤੇ ਅੱਜ ਭਾਦੋ ਮਹੀਨੇ ਦੀ ਆਰੰਭਤਾ ਹੋਣ ਕਰਕੇ ਬਾਰਾਂ ਮਾਹ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਅਗਵਾਈ ਬਖਸ਼ਿਸ਼ ਕੀਤੀ ਹੈ, ਉਹ ਸ਼ਬਦ ਦੀ ਵਿਚਾਰ ਵੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਣੀ ਹੈ। ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਅੰਮ੍ਰਿਤਮਈ ਬਚਨ ਸੋਰਠ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ, ਜਿਨ੍ਹਾਂ ਨੂੰ ਦੂਸਰੇ ਘਰ ਵਿੱਚ ਸਤਿਗੁਰਾਂ ਨੇ ਗਾਉਣ ਦੀ ਹਦਾਇਤ ਕੀਤੀ ਹੈ। ਅਤੇ ਅਸ਼ਟਪਦੀ ਭਾਵ ਅੱਠਾਂ ਪਦਿਆਂ ਵਾਲਾ ਇਹ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਵੇਂ ਹਰ ਕਵੀ ਹਰ ਲਿਖਾਰੀ ਆਪਣੀ ਰਚਨਾ ਦੀ ਆਰੰਭਤਾ ਵਿੱਚ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ, ਸਤਿਗੁਰੂ ਜੀ ਰੱਬੀ ਸ਼ਾਇਰ ਨੇ ਰੱਬੀ ਕਵੀ ਨੇ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ। ਆਪਣੇ ਆਪ ਨੂੰ ਸਤਿਗੁਰੂ ਜੀ ਨੇ ਢਾਡੀ ਵੀ ਕਿਹਾ, ਹਉ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੈ। ਰੱਬੀ ਕਵੀ ਨੇ ਸਤਿਗੁਰੂ ਜੀ ਰੱਬੀ ਸ਼ਾਇਰ ਨੇ, ਇਸ ਕਰਕੇ ਰੱਬ ਦਾ ਹੀ ਆਪਣੇ ਇਸ਼ਟ ਦੇਵ ਦਾ ਹੀ ਮੰਗਲ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਕੀਤਾ, ਕਿਉਂਕਿ ਸਿੱਖ ਵਾਸਤੇ ਵਿਦਿਆ ਦਾ ਦਾਤਾ ਵੀ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਕੋਈ ਹੋਰ ਦੁਨਿਆਵੀ ਅਲਪ ਸ਼ਕਤੀ ਨਹੀਂ। ਸਿੱਖ ਨੇ ਜਦੋਂ ਵੀ ਆਰਾਧਨਾ ਕਰਨੀ ਹੈ ਤਾਂ ਪਰਮੇਸ਼ੁਰ ਦੀ ਕਰਨੀ, ਜਿਹੜਾ ਇੱਕ ਹੈ। ਉਹ ਅੰਗ ਦਾ ਅਰਥ ਹੈ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ, ਉਹ ਸਤ ਸਰੂਪ ਹੈ। ਇਸ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਪ੍ਰਸਾਦ ਦੁਆਰਾ ਹੀ ਐਸੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ।
ਇਹ ਭਾਈ, ਬਹੁਤ ਸਾਰੇ ਲੋਕ ਤੱਤ ਦੀ ਵਿਚਾਰ ਛੱਡ ਕੇ ਕੇਵਲ ਵਿਖਾਵੇ ਮਾਤਰ ਜਾਂ ਗਿਣਤੀਆਂ ਮਿਣਤੀਆਂ ਵਾਲੇ ਪਾਠ ਪੜ੍ਹਦੇ ਨੇ, ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰਦੇ ਅਤੇ ਕਰਾਉਂਦੇ ਨੇ। ਅੱਜ ਗੁਰਸਿੱਖਾਂ ਦੇ ਵਿੱਚ ਵੀ ਜੇ ਗਿਰਾਵਟ ਆਈ ਹੈ ਤਾਂ ਇਹਦਾ ਕਾਰਨ ਇੱਕੋ ਹੈ ਕਿ ਸਿੱਖ ਪਾਠ ਕਰਾਉਣ ਲਈ ਤਾਂ ਤਿਆਰ ਹੈ ਪਰ ਸਮਝਣ ਲਈ ਤਿਆਰ ਨਹੀਂ। ਕਿੰਨੀਆਂ ਗਿਣਤੀਆਂ ਨੇ, ਕਿੰਨੇ ਪਾਠ ਚੱਲ ਰਹੇ ਨੇ ਪਰ ਸਮਝ ਕੋਈ ਨਹੀਂ। ਜੇ ਕਿਤੇ ਜ਼ਿੰਦਗੀ ਵਿੱਚ ਇੱਕ ਵਾਰ ਗੁਰਸਿੱਖ ਆਪ ਖੁਦ ਸਹਿਜ ਪਾਠ ਹੌਲੀ ਹੌਲੀ ਵਿਚਾਰ ਕੇ ਕਰੇ ਤੇ ਗੱਲ ਬਣ ਸਕਦੀ, ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਇਹ ਠੀਕ ਹੈ ਕਿ ਧਾਰਮਿਕ ਸ਼ਕਤੀ ਦਾ ਮੂਲ ਸਰੋਤ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਹੈ। ਸਤਿਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਅੰਧਕਾਰ ਸਿਮਰਤ ਪ੍ਰਕਾਸ਼ਨ ਗੁਣ ਰਮੰਤ ਅਗ ਖੰਡਨੈ। ਹੈ ਤਾਂ ਮੂਲ ਸਰੂਤ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ, ਪਰ ਜੇ ਕੇਵਲ ਇਹ ਗਿਣਤੀਆਂ ਮਿਣਤੀਆਂ ਤੱਕ ਸੀਮਤ ਰਹਿ ਗਿਆ, ਕੇਵਲ ਵਿਖਾਵੇ ਮਾਤਰ, ਉਹਨੂੰ ਆਪਾਂ ਸੁਣਿਆ ਨਾ, ਵਿਚਾਰਿਆ ਨਾ, ਅਤੇ ਉਹਦੇ ਵਿੱਚੋਂ ਮਿਲਣ ਵਾਲੀ ਜਿਹੜੀ ਸਿੱਖਿਆ ਹੈ ਉਹ ਧਾਰਨ ਨਾ ਕੀਤੀ, ਅਤੇ ਸਾਹਿਬ ਦੇ ਬਚਨ ਨੇ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਧਿਆਨ ਦੇ ਨਾਲ ਪੜ੍ਹਦੇ ਹਾਂ, ਅਤੇ ਭਾਵੇਂ ਉਹ ਭਗਤ ਬਾਣੀ ਹੈ, ਭੱਟ ਸਾਹਿਬਾਨ ਦੇ ਬਚਨ ਨੇ, ਸਤਿਗੁਰੂ ਸਾਹਿਬਾਨ ਜਾਂ ਗੁਰਸਿੱਖ ਸਤਿਪੁਰਖਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ। ਸਤਿਗੁਰੂ ਜੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉੱਤਰ ਸਪਾਰਾ। ਸਾਹਿਬ ਕਹਿੰਦੇ ਖੋਤੇ ਉੱਪਰ ਭਾਰ ਲੱਦਿਆ ਹੋਵੇ, ਚਾਹੇ ਉਹ ਕੀਮਤੀ ਚੰਦਨ ਲੱਦ ਲਵੋ ਅਤੇ ਚਾਹੇ ਤੁਸੀਂ ਰੇਤ ਮਿੱਟੀ ਭਰ ਕੇ ਉਹਦੇ ਉੱਤੇ ਭਾਰ ਪਾ ਦਿਓ, ਖੋਤਾ ਵਿਚਾਰ ਤੋਂ ਬਿਨਾਂ, ਉਹਦੇ ਲਈ ਚੰਦਨ ਵੀ ਭਾਰ ਹੈ ਅਤੇ ਮਿੱਟੀ ਵੀ ਭਾਰ ਹੈ। ਸੱਚਮੁੱਚ ਜੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਨੂੰ ਆਪਾਂ ਨਾ ਸਮਝਿਆ ਤਾਂ ਸਾਹਿਬ ਕਹਿੰਦੇ ਇਹਨਾਂ ਦਾ ਪਾਠ ਪਠਨ ਕੇਵਲ ਇਸ ਤਰ੍ਹਾਂ ਹੋਵੇਗਾ ਜਿਵੇਂ ਖੋਤੇ ਉੱਪਰ ਚੰਦਨ ਲੱਦਿਆ ਹੋਵੇ ਅਤੇ ਉਹ ਚੰਦਨ ਦੀ ਸਾਰ ਨਾ ਜਾਣਦਾ ਹੋਇਆ ਕੇਵਲ ਉਹਨੂੰ ਭਾਰ ਸਮਝਦੇ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉੱਤਰ ਸਪਾਰਾ। ਗਰੀਬ ਨਵਾਜ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਵੇਦ ਆਦਿਕ ਧਾਰਮਿਕ ਗ੍ਰੰਥਾਂ ਦਾ ਪਾਠ ਵੀ ਬੰਦਾ ਪੜ੍ਹਦਾ, ਉਹਨਾਂ ਦੀ ਵਿਚਾਰ ਵੀ ਕਰਦਾ। ਫਿਰ ਵਿਚਾਰ ਕਰਨ ਲੱਗਾ, ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੈਂ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀਂ ਕਹੈ ਨਾਨਕ ਦਾਸ। ਆ ਜੇ ਗੁਰੂ ਨਾਨਕ ਦੀ ਸ਼ਰਧਾ, ਵੀ ਜੇ ਕੇਵਲ ਪੜ੍ਹਿਆ ਤਾਂ ਮੁਕਤੀ ਨਹੀਂ ਜੇ ਹੋਣੀ, ਜੇ ਪੜ੍ਹ ਕੇ ਵਿਚਾਰਾਂਗੇ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਾਂਗੇ, ਆਹ ਸ਼ਰਧਾ ਆਪਣੀ ਜ਼ਿੰਦਗੀ ਵਿੱਚ ਬਣਾਓ, ਫਿਰ ਜੀਵਨ ਮੁਕਤ ਅਵਸਥਾ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋਵੇਗੀ। ਇਸ ਕਰਕੇ ਗਰੀਬ ਨਵਾਜ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਨਿਵਲ ਭੁਅੰਗਮ ਸਾਧੇ। ਨਿਵਲ ਦਾ ਅਰਥ ਹੈ ਨਿਉਲੀ ਕਰਮ, ਜਿਵੇਂ ਖੜ੍ਹੇ ਹੋ ਕੇ ਗੋਡਿਆਂ 'ਤੇ ਹੱਥ ਰੱਖਣੇ, ਜ਼ੋਰ ਜ਼ੋਰ ਨਾਲ ਅੰਦਰ ਦੇ ਸਵਾਸਾਂ ਨੂੰ ਬਾਹਰ ਕੱਢਣਾ, ਆਂਦਰਾਂ ਨੂੰ ਅੰਦਰੇ ਅੰਦਰ ਭਵਾਂਟੜੀ ਦੇਣੀ, ਇਹਦੇ ਨਾਲ ਯਤਨ ਕੀਤਾ ਜਾਂਦਾ ਸੀ ਕਿ ਪੇਟ ਦੀ ਸ਼ੁੱਧੀ ਹੋਵੇ। ਭੁਅੰਗਮ ਦਾ ਅਰਥ ਕਿ ਪਿੱਠ ਦੀ ਜਿਹੜੀ ਕੰਗਰੋੜ ਹੈ ਉਹਦੇ ਨਾਲ ਇੱਕ ਐਸੀ ਨਾਲੀ ਹੈ ਜਿਹਦੀ ਸ਼ਕਲ ਬਿਲਕੁਲ ਸਪਣੀ ਵਰਗੀ ਹੈ, ਉਹਦੇ ਰਾਹੀਂ ਸਵਾਸਾਂ ਨੂੰ ਉੱਪਰ ਚੜ੍ਹਾਉਂਦੇ ਸਨ ਜੋਗੀ ਲੋਕ। ਸਾਹਿਬ ਕਹਿੰਦੇ ਕੋਈ ਨਿਵਲੀ ਕਰਮ ਕਰ ਰਿਹਾ, ਕੋਈ ਭੁਅੰਗਮ ਕਰਮ ਕਰ ਰਿਹਾ, ਕੋਈ ਕੇਵਲ ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹ ਰਿਹਾ, ਕੋਈ ਵੇਦਾਂ ਦੀ ਵਿਚਾਰ ਕਰ ਰਿਹਾ, ਵਿਖਾਵੇ ਮਾਤਰ, ਕਿਉਂਕਿ ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਵਿਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਿਆ। ਵੀ ਸਤਿਗੁਰੂ ਜੀ ਤਾਂ ਇਹ ਉਪਦੇਸ਼ ਦੇ ਰਹੇ ਹੋਣ ਵੀ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਈ। ਅਤੇ ਲੋਕ ਕਹਿਣ ਵੀ ਆਪਾਂ ਮੜੀਆਂ 'ਤੇ ਪਾਠ ਕਰ ਸਕਦੇ ਹਾਂ ਜੀ, ਆਪਾਂ ਸੰਵਾਦਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਸਕਦੇ ਹਾਂ। ਸਾਹਿਬ ਕਹਿੰਦੇ ਫਿਰ ਪੜ੍ਹਨ ਦਾ ਜਾਂ ਪਾਠ ਕਰਾਉਣ ਦਾ ਫਾਇਦਾ ਹੀ ਕੀ, ਵੀ ਜੋ ਬਾਣੀ ਵਿੱਚ ਲਿਖਿਆ ਉਹ ਤਾਂ ਤੂੰ ਸਮਝਿਆ ਕੋਈ ਨਹੀਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਇਹ ਸਾਰੇ ਕਰਮ ਲੋਕ ਕਰ ਰਹੇ ਨੇ, ਸਾਧ ਸਾਧ ਕੇ ਭਾਵ ਵੇਖ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ।
ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਆਦਿਕ ਆਹੂ ਬੁੱਧ ਬਾਦੇ।
ਪਰ ਇਹਨਾਂ ਵਿਖਾਵੇ ਦੇ ਕਰਮਾਂ ਨਾਲ ਜਿਹੜੇ ਪੰਜ ਵਿਸ਼ੇ ਵਿਕਾਰ ਇਤਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਸਾਹਿਬ ਕਹਿੰਦੇ ਉਹਨਾਂ ਤੋਂ ਸਾਥ ਨਹੀਂ ਛੁੱਟਦਾ, ਉਹਨਾਂ ਤੋਂ ਦੂਰੀ ਨਹੀਂ ਬਣਦੀ। ਅਧਿਕ ਅਹੰਗ ਬੁੱਧ ਬਾਧੇ, ਸਗੋਂ ਹੋਰ ਹੋਰ ਮਨੁੱਖ ਹੰਕਾਰ ਦੇ ਵਿੱਚ ਬੰਨਿਆ ਜਾਂਦਾ ਹੈ ਅਤੇ ਜਦੋਂ ਜ਼ਿੰਦਗੀ ਵਿੱਚ ਹੰਕਾਰ ਹੋਵੇ ਭਾਵੇਂ ਕਰੋੜਾਂ ਕਰਮ ਕਰ ਲਈਏ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਰਥਾਰੇ। ਸਤਿਗੁਰੂ ਜੀ ਦੀ ਅਸਲ ਵਿੱਚ ਇਹ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਕਿ ਕਰੋੜਾਂ ਕਰਮ ਕਰਕੇ ਵੀ ਜੇ ਜ਼ਿੰਦਗੀ ਵਿੱਚ ਹੰਕਾਰ ਆ ਗਿਆ ਕੇਵਲ ਥਕਾਵਟ ਬਣ ਕੇ ਰਹਿ ਜਾਵੇਗੀ, ਸਾਰੇ ਕਰਮ ਵਿਅਰਥ ਚਲੇ ਜਾਣਗੇ। ਸਾਹਿਬ ਨੇ ਸਿੱਖਿਆ ਦਿੱਤੀ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗਵਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਹਾਥੀ ਨਾ ਇਸ਼ਨਾਨ ਕਰਦਾ ਤੇ ਚੰਗਾ ਸੀ, ਆਪਣੇ ਪੈਰਾਂ ਨਾਲ ਖੇ ਅਡਾਉਂਦਾ, ਕੁਝ ਸੱਜੇ ਉੱਡ ਜਾਣੀ ਸੀ ਕੁਝ ਖੱਬੇ ਉੱਡ ਜਾਣੀ ਸੀ, ਉਹਨੇ ਇਸ਼ਨਾਨ ਕੀਤਾ, ਗਿੱਲਾ ਸੀ ਸਰੀਰ, ਜਦੋਂ ਖੇ ਉਡਾਈ ਉਹ ਸਾਰੀ ਦੀ ਸਾਰੀ ਖੇ ਉਹਦੇ ਸਰੀਰ ਤੇ ਪੈ ਗਈ, ਉਹ ਅੱਗੇ ਨਾਲੋਂ ਵੀ ਮੈਲਾ ਹੋ ਗਿਆ। ਕਿਉਂਕਿ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀਅਸ ਹੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਸਾਧ ਭਲੇ ਅਣ ਨਹਾਤਿਆਂ ਚੋਰ ਸੇ ਚੋਰਾ ਚੋਰ। ਸਾਹਿਬ ਕਹਿੰਦੇ ਜੇ ਕੰਮ ਤੇਰੇ ਚੋਰਾਂ ਵਾਲੇ ਠੱਗੀਆਂ ਵਾਲੇ ਤੇ ਫਿਰ ਤਾਂ ਤੇਰਾ ਨਹਾਤਾ ਹੋਇਆ ਤੇਰਾ ਕਰਮ ਕਾਂਡ ਜੀਵਨ ਦੇ ਵਿੱਚ ਕੇਵਲ ਹੰਕਾਰ ਦਾ ਪ੍ਰਤੀਕ ਬਣ ਜਾਵੇਗਾ। ਇਹਨਾਂ ਤਰੀਕਿਆਂ ਨਾਲ ਤੂੰ ਵਿਸ਼ੇ ਵਿਕਾਰਾਂ ਤੋਂ ਛੁੱਟ ਨਹੀਂ ਸਕਦਾ, ਸਗੋਂ ਹੋਰ ਹੋਰ ਤੇਰੀ ਜ਼ਿੰਦਗੀ ਦੇ ਵਿੱਚ ਹੰਕਾਰ ਵੱਧਦਾ ਜਾਵੇਗਾ।
ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ।
ਸਤਿਗੁਰੂ ਜੀ ਦੀ ਇੱਕ ਖਾਸੀਅਤ ਕਹਿ, ਸਤਿਗੁਰੂ ਜੀ ਆਪਣੇ ਤੇ ਟਕਾ ਕੇ ਉਪਦੇਸ਼ ਦਿੰਦੇ ਨੇ, ਜਿਵੇਂ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਗੱਲ ਸਾਡੀ ਕਰਦੇ ਨੇ ਪਰ ਆਪਣੇ ਤੇ ਟਕਾਉਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਕਿ ਭਾਈ ਮੈਂ ਅਨੇਕਾਂ ਲੋਕਾਂ ਨੂੰ ਅਜਿਹੇ ਕਰਮ ਕਰਦਿਆਂ ਵੇਖਿਆ, ਪਰ ਉਹ ਲੋਕ ਇਹਨਾਂ ਕਰਮ ਕਾਂਡਾਂ ਦੇ ਦੁਆਰਾ ਪਰਮਾਤਮਾ ਨੂੰ ਨਹੀਂ ਮਿਲ ਸਕੇ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਕਾਇਆ ਕਲਪ ਕੀਜੈ। ਇਹ ਸਾਰੇ ਕੰਮ ਕਰ ਲਏ ਜਾਣ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ, ਰਾਮ ਨਾਮ ਸਰ ਤਉ ਨ ਪੂਜੈ। ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਮੈਂ ਜੀਵਾਂ ਨੂੰ ਅਨੇਕਾਂ ਕਰਮ ਕਰਦਿਆਂ ਵੇਖਿਆ, ਪਰ ਇਹ ਪਿਆਰੇ ਸੱਜਣ ਸੱਚਮੁੱਚ ਤੇਰੇ ਗੁਰੂ ਦੀ ਤੈਨੂੰ ਸਿੱਖਿਆ ਵੀ ਇਹਨਾਂ ਵਿਧੀਆਂ ਨਾਲ ਇਹਨਾਂ ਤਰੀਕਿਆਂ ਨਾਲ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ। ਆ ਸ਼ਰਧਾ ਨਾ ਕਿਤੇ ਬਣਾ ਲਈ, ਜੇ ਸ਼ਰਧਾ ਬਣਾਉਣੀ ਹੈ ਤੇ ਤਤ ਗੁਰਮਤ ਵਾਲੀ ਬਣਾਈ, ਜੋ ਗੁਰੂ ਨੇ ਤੈਨੂੰ ਸਿੱਖਿਆ ਦਿੱਤੀ ਹੈ ਉਹ ਸ਼ਰਧਾ ਆਪਣੀ ਜ਼ਿੰਦਗੀ ਵਿੱਚ ਬਣਾ, ਤਾਂ ਕਿ ਤੂੰ ਪਰਮਾਤਮਾ ਨੂੰ ਮਿਲ ਸਕੇ। ਤੇਰਾ ਗੁਰੂ ਤੇਰਾ ਭਲਾ ਚਾਹੁੰਦਾ। ਕਹਿੰਦੇ ਫੇਰ ਨਾ ਕਵੀ ਵੀ ਮੇਰੇ ਗੁਰੂ ਨੇ ਮੈਨੂੰ ਦੱਸਿਆ ਨਹੀਂ, ਬਹੁਤ ਜਨਮ ਭਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ, ਤੇਰੇ ਗੁਰੂ ਨੇ ਤੈਨੂੰ ਦੱਸ ਦਿੱਤਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਕੀ ਲਾਭ ਤੂੰ ਜਠੇਰਿਆਂ ਨੂੰ ਮੱਥਾ ਟੇਕਦੈਂ, ਮੜੀਆਂ ਦੀ ਪੂਜਾ ਕਰਦੈਂ, ਵਰਤ ਰੱਖਦੈਂ, ਸ਼ਰਾਧ ਕਰਦੈਂ, ਇਹਨਾਂ ਕਰਮ ਕਾਂਡਾਂ ਨਾਲ ਕੀ ਮਿਲੇਗਾ। ਸਾਹਿਬ ਕਹਿੰਦੇ ਤਤ ਗੁਰਮਤ ਨਾਲ ਜੁੜ, ਜੋ ਤੇਰੇ ਗੁਰੂ ਨੇ ਤੈਨੂੰ ਸਿੱਖਿਆ ਦਿੱਤੀ ਹੈ। ਨਾਨਕ ਕਹਿ ਘਰ ਕੇਵਲ ਨਾਮ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਜੇ ਤੂੰ ਕੇਵਲ ਕਰਮ ਕਾਂਡ ਜਾਂ ਵਿਖਾਵੇ ਵਾਲੇ ਕਰਮ ਕੀਤੇ, ਇਹਨਾਂ ਤਰੀਕਿਆਂ ਦੇ ਨਾਲ ਤੂੰ ਪਰਮਾਤਮਾ ਨੂੰ ਨਹੀਂ ਮਿਲ ਸਕੇਗਾ।
ਹਰ ਪਰੇ ਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬਿਬੇਕਾ।
ਥੱਕ ਹਾਰ ਕੇ ਅੰਤ ਨੂੰ ਫਿਰ ਵੀ ਤਾਂ ਪਰਮੇਸ਼ੁਰ ਦੀ ਸ਼ਰਨ ਵਿੱਚ ਹੀ ਆਉਣਾ, ਇਹੀ ਅਰਦਾਸ ਕਰਨੀ ਮਾਲਕ ਬਿਬੇਕ ਬੁੱਧ ਦੇ, ਪਰਖ ਵਾਲੀ ਬੁੱਧ ਦੇ, ਸਾ ਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੈਂ ਅਰਾਧਾਂ। ਉਹ ਅਕਲ ਨਾ ਦਵੀਂ ਵੀ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਅਰਾਧਨਾ ਕਰਾਂ, ਮੈਨੂੰ ਉਹ ਮਤ ਦਈ ਵੀ ਮੈਂ ਸਾਰੀਆਂ ਸ਼ਕਤੀਆਂ ਛੱਡ ਕੇ ਕੇਵਲ ਤੇਰੀ ਅਰਾਧਨਾ ਵਿੱਚ ਜੁੜ ਜਾਵਾਂ। ਸਾ ਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੈਂ ਅਰਾਧਾਂ। ਮੈਨੂੰ ਉਹ ਵਿਵੇਕ ਬੁੱਧ ਦੇ, ਬਿਬ ਦਾ ਅਰਥ ਦੋ ਤੇ ਏਕ ਦਾ ਅਰਥ ਇੱਕ। ਸੰਸਾਰ ਵਿੱਚ ਦੋ ਤਰ੍ਹਾਂ ਦੀ ਵਿਚਾਰ ਹੈ, ਗੁਣ ਨੇ ਔਗਣ ਨੇ, ਅੰਮ੍ਰਿਤ ਜ਼ਹਿਰ ਭਲਾ ਬੁਰਾ ਸਾਰ ਅਪਸਰ ਅਤੇ ਸਾਹਿਬ ਕਹਿੰਦੇ ਤੂੰ ਵਿਵੇਕ ਬੁੱਧ ਦਾ ਮਤਲਬ ਦੋਵਾਂ ਵਿੱਚੋਂ ਇੱਕ ਨੂੰ ਚੁਣ, ਗੁਣਾਂ ਨੂੰ ਚੁਣ ਅਤੇ ਔਗੁਣਾਂ ਨੂੰ ਤਿਆਗ ਦੇ, ਦਇਆ ਨੂੰ ਚੁਣ ਅਤੇ ਕ੍ਰੋਧ ਨੂੰ ਤਿਆਗ ਦੇ, ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਧਾਰਨ ਕਰ ਅਤੇ ਇਹਦੇ ਬਦਲੇ ਬਾਕੀ ਭਾਵੇਂ ਤੈਨੂੰ ਸਾਰਾ ਕੁਝ ਛੱਡਣਾ ਪਵੇ ਅਤੇ ਅਲਪ ਸ਼ਕਤੀਆਂ ਨੂੰ ਛੱਡ ਦੇ। ਜਿਵੇਂ ਭਗਤਾਂ ਨੇ ਵੀ ਇੱਕ ਸੁਰ ਵਿੱਚ ਹੋ ਕੇ ਕਿਹਾ, ਹਉਂ ਤੋ ਏਕ ਰਮਈਆ ਲੈ ਹਉਂ ਆਨ ਦੇਵ ਬਦਲਾਵਨ ਦੈ ਹੋਂ। ਅਨੇਕਾਂ ਕਰਮ ਕਰਕੇ ਵੇਖ ਲਾ ਅਖੀਰ ਨੂੰ ਥੱਕ ਹਾਰ ਕੇ ਇਹੀ ਅਰਦਾਸ ਕਰੇਗਾ ਕਿ ਮੈਨੂੰ ਵਿਵੇਕ ਬੁੱਧ ਦੇ। ਸਾਹਿਬ ਕਹਿੰਦੇ ਜੀਵ ਥੱਕ ਹਾਰ ਕੇ ਮਾਲਕ ਅੱਗੇ ਇਹੀਓ ਬੇਨਤੀ ਕਰਦੇ, ਮਾਲਕ ਜੀ ਸਾਨੂੰ ਪਰਖ ਵਾਲੀ ਤਤ ਵਾਲੀ ਬੁੱਧੀ ਦਿਓ,
ਰਹਾਓ।
ਇਹ ਪਹਿਲਾ ਰਹਾਓ ਹੈ ਜਿਹਦੇ ਵਿੱਚ ਸਤਿਗੁਰੂ ਜੀ ਨੇ ਸਮੱਸਿਆ ਦਾ ਜ਼ਿਕਰ ਕੀਤਾ। ਅਖੀਰ 'ਤੇ ਜਾ ਕੇ ਫਿਰ ਸਮਾਧਾਨ ਵੀ ਦੱਸਣਗੇ ਵੀ ਫਿਰ ਕਰਨਾ ਕੀ ਹੈ, ਉਹ ਵਿਧੀ ਕਿਹੜੀ ਹੈ ਜਿਸ ਵਿਧੀ ਨਾਲ ਅਸੀਂ ਮਿਲਣਾ ਹੈ ਪਰਮਾਤਮਾ ਨੂੰ।
ਮੋਨ ਭਾਇਓ ਕਰ ਪਾਤੀ ਰਹੇ ਓ ਨਗਨ ਫਿਰੇ ਓ ਬਨ ਮਾਹੀ।
ਕਈ ਸੋਚਦੇ ਨੇ ਵੀ ਸੰਸਾਰ ਬੋਲਦਾ ਅਤੇ ਆਪਾਂ ਚੁੱਪ ਰਹਿ ਕੇ ਰੱਬ ਨੂੰ ਮਿਲਾਂਗੇ, ਉਹਨਾਂ ਨੇ ਮੌਨ ਧਾਰਨ ਕਰ ਲਈ। ਪਰ ਹੋਇਆ ਕੀ, ਬੋਲਿਆ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਜ਼ਬਾਨ ਬੰਦ ਕਰ ਲਈ, ਮੂੰਹ 'ਤੇ ਪੱਟੀ ਬੰਨ੍ਹ ਲਈ, ਮੋਨੀ ਅਖਵਾ ਲਿਆ, ਪਰ ਅੰਦਰ ਉਵੇਂ ਹੀ ਸ਼ੋਰ ਸ਼ਰਾਬਾ, ਅੰਦਰ ਉਵੇਂ ਹੀ ਰੌਲਾ ਪਈ ਜਾਂਦਾ। ਅਤੇ ਸਾਹਿਬ ਕਹਿੰਦੇ ਆ, ਅੰਦਰ ਦਾ ਰੌਲਾ ਤਾਂ ਤੈਨੂੰ ਜੂਨਾਂ ਵਿੱਚ ਭਟਕਾਉਣ ਦਾ ਕਾਰਨ ਬਣਦਾ। ਜੇ ਤੂੰ ਬਾਹਰੋਂ ਚੁੱਪ ਕਰੇਗਾ ਨਾ ਅਤੇ ਕਦੇ ਦਰਖਤਾਂ ਵੱਲ ਵੇਖੀ, ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਆਹ ਦਰਖਤ ਕਦੇ ਬੋਲਦੇ ਆ, ਉਹ ਮੋਨ ਹੀ ਧਾਰਨ ਕਰਕੇ ਰੱਖਦੇ ਨੇ ਨਾ। ਇਸ ਕਰਕੇ ਤੈਨੂੰ ਤਾਂ ਰੱਬ ਨੇ ਜ਼ੁਬਾਨ ਦਿੱਤੀ ਹੈ, ਬੋਲਿਆ ਕਰ ਤਾਂ ਕਿ ਰੱਬ ਦਾ ਸਿਮਰਨ ਕਰ ਸਕੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀ ਰਾਮ, ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ। ਕਈ ਲੋਕ ਮੋਨ ਧਾਰਨ ਕਰਦੇ ਨੇ, ਕਰ ਦਾ ਅਰਥ ਹੱਥ ਅਤੇ ਪਾਤੀ ਦਾ ਅਰਥ ਪਾਤਰ। ਕਈ ਹੱਥਾਂ ਨੂੰ ਹੀ ਪਾਤਰ ਬਣਾ ਕੇ, ਭਾਂਡੇ ਬਣਾ ਕੇ ਉਹਨਾਂ ਵਿੱਚ ਹੀ ਖਾ ਕੇ ਗੁਜ਼ਾਰਾ ਕਰਨ ਵਾਲੇ ਰਹੇ। ਉਹ ਨਗਨ ਬਸਤਰ ਉਤਾਰ ਕੇ ਬਿਲਕੁਲ ਨਗਨ ਹੋ ਕੇ ਫਿਰਨਾ ਵੀ ਸ਼ਾਇਦ ਇਸ ਤਰੀਕੇ ਨਾਲ ਰੱਬ ਮਿਲ ਸਕੇ। ਫਿਰ ਬਨ ਮਾਈ ਦਾ ਅਰਥ ਹੈ ਵੀ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ। ਸਾਹਿਬ ਨੇ ਰਹਾਓ ਵਾਲੇ ਬੰਦ ਵਿੱਚ ਕਿਹਾ, ਪਿਆਰੇ ਇਨ ਬਿਧ ਮਿਲਣ ਨਾ ਜਾਈ। ਆਹ ਜਿਹੜੇ ਤਰੀਕੇ ਨੇ ਨਾ, ਇਹਨਾਂ ਨਾਲ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ।
ਹਟ ਤੀਰਥ ਸਭ ਧਰਤੀ ਭਰਮਿਓ ਦੁਬਿਧਾ ਛੁਟਕੈ ਨਾਹੀ।
ਦਰਿਆਵਾਂ ਨਹਿਰਾਂ ਆਦਿਕ ਦੇ ਤੱਟ ਕਿਨਾਰੇ ਤੀਰਥਾਂ 'ਤੇ ਜਾ ਕੇ ਬੈਠ ਜਾਣਾ, ਭ੍ਰਮਣ ਕਰਨਾ, ਸਾਰੀ ਧਰਤੀ ਦਾ ਚੱਕਰ ਲਾਉਣਾ, ਪਰ ਇਹਨਾਂ ਤਰੀਕਿਆਂ ਨਾਲ ਵੀ ਕਹਿੰਦੇ ਤੇਰੀ ਜ਼ਿੰਦਗੀ ਵਿੱਚੋਂ ਦੁਚਿੱਤਾਪਨ ਦੁਬਿਧਾ ਇਹ ਕਦੇ ਦੂਰ ਨਹੀਂ ਹੁੰਦੀ। ਅਤੇ ਜਦੋਂ ਤੱਕ ਦੁਬਿਧਾ ਨਹੀਂ ਦੂਰ ਹੁੰਦੀ, ਤੂੰ ਇੱਕ ਪਾਸੇ ਨਹੀਂ ਲੱਗਦਾ। ਜਿਵੇਂ ਦੋਵਾਂ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਬੰਦਾ ਡੁੱਬ ਜਾਂਦਾ, ਸਾਹਿਬ ਕਹਿੰਦੇ ਇੱਕ ਪਾਸੇ ਲੱਗ ਜਾਓ। ਜੇ ਤੁਹਾਨੂੰ ਸਮਝ ਆ ਗਈ ਹੈ ਕਿ ਮੇਰੇ ਰੱਬ ਤੋਂ ਕੋਈ ਵੱਡਾ ਰੱਬ ਹੈ ਤਾਂ ਉੱਧਰ ਇੱਕ ਪਾਸੇ ਤੁਰ ਪਾ। ਤੂੰ ਦੋਵੇਂ ਪਾਸੇ ਕਿਉਂ ਤੁਰਦਾ? ਤੂੰ ਕਿਉਂ ਇਹ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਵੀ ਸਿੱਖ ਹਾਂ ਅਤੇ ਮੈਂ ਦੂਜੇ ਪਾਸੇ ਜਾ ਕੇ ਵੀ ਮੱਥਾ ਟੇਕ ਆਇਆ ਕਰਾਂ? ਆਹ ਜਿਹੜਾ ਦੁਬਿਧਾ ਵਾਲਾ ਦੁਚਿੱਤਾ ਪਾਣਾ ਨਾ ਤੇਰੀ ਜ਼ਿੰਦਗੀ ਦੇ ਵਿੱਚ, ਇਹ ਤੈਨੂੰ ਕਿਸੇ ਪਾਸੇ ਨਹੀਂ ਲੱਗਣ ਦੇਵੇਗਾ, ਕਿਉਂਕਿ ਦੁਬਿਧਾ ਵਿੱਚ ਬੈਰਾਗ ਨਾ ਹੋਵੇ। ਦੂਜਾ ਭਾਉ ਨਾ ਦੇਈ ਚਿੱਤ ਲਾਗਣ, ਇਹ ਤੇਰਾ ਪਰਮਾਤਮਾ ਨਾਲ ਚਿੱਤ ਨਹੀਂ ਜੁੜਨ ਦਿੰਦਾ ਤੇਰੀ ਜ਼ਿੰਦਗੀ ਵਿੱਚੋਂ। ਜਦੋਂ ਤੱਕ ਦੂਜਾ ਭਾਵ ਖਤਮ ਨਹੀਂ ਹੁੰਦਾ, ਲੱਖਾਂ ਜਪ ਤਪ ਕਰ ਲਾ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਜਿਹਦੇ ਹਿਰਦੇ ਵਿੱਚ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਹੀ ਨਹੀਂ, ਅਤੇ ਉਹਦਾ ਜਪ ਕਿਸ ਅਰਥ, ਉਹਦਾ ਤਪ ਕਿਸ ਅਰਥ, ਉਹਦੇ ਕਰਮ ਕਾਂਡ ਕਿਸ ਅਰਥ? ਸਾਹਿਬ ਕਹਿੰਦੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਤੱਤ ਨੂੰ ਗ੍ਰਹਿਣ ਕਰ।
ਮਨ ਕਾਮਨਾ ਤੀਰਥ ਜਾਏ ਬੱਸਿਓ ਸਿਰ ਕਰਵਤ ਤਰਾਏ।
ਕਈ ਲੋਕ ਮਨ ਦੀ ਇੱਛਾ ਮੁਤਾਬਕ ਘਰ ਛੱਡ ਕੇ ਤੀਰਥਾਂ 'ਤੇ ਘਰ ਬਣਾਉਂਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਫਿਰ ਕੀ ਹੋਇਆ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ ਕਬੀਰ। ਸਾਰੀ ਉਮਰ ਬਨਾਰਸ ਦੀ ਧਰਤੀ 'ਤੇ ਰਹੇ ਪਰ ਗੰਗਾ ਵਿੱਚ ਪੈਰ ਨਹੀਂ ਪਾਇਆ। ਰੱਬ ਦੀ ਬੰਦਗੀ ਕਰਕੇ ਇੰਨਾ ਮਨ ਨਿਰਮਲ ਹੋ ਗਿਆ। ਕਹਿਣ ਲੱਗੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਸ਼ੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਲੋਕ ਰੱਬ ਦੇ ਪਿੱਛੇ ਤੁਰਦੇ ਪਰ ਹੁਣ ਕਬੀਰ ਅੱਗੇ ਤੁਰ ਪਿਆ, ਰੱਬ ਆਵਾਜ਼ਾਂ ਮਾਰੀ ਜਾਂਦਾ ਕਬੀਰ ਕਬੀਰ ਕਹਿੰਦਾ, ਕਿਉਂਕਿ ਮਨ ਨਿਰਮਲ ਹੋ ਗਿਆ। ਇਸ ਕਰਕੇ ਕਈ ਮਨ ਵਿੱਚ ਇੱਛਾ ਲੈ ਕੇ ਮਨ ਕਾਮਨਾ ਤੀਰਥ ਜਾਏ ਬੱਸਿਓ, ਤੀਰਥਾਂ 'ਤੇ ਘਰ ਬਣਾ ਕੇ ਰਹਿੰਦੇ ਨੇ, ਸਿਰ ਕਰ ਵੱਤ ਧਰਾਏ ਅਤੇ ਆਪਣੇ ਸਿਰ 'ਤੇ ਜਿਵੇਂ ਬਨਾਰਸ ਵਿੱਚ ਸ਼ਿਵ ਜੀ ਦਾ ਆ ਰਿਹਾ ਅਤੇ ਉੱਥੋਂ ਦੇ ਪੁਜਾਰੀ ਨੇ ਇਹ ਪ੍ਰਚਲਿਤ ਕੀਤਾ ਸੀ ਵੀ ਜਿੰਨੀ ਧਨ ਸੰਪਤੀ ਆ ਤੂੰ ਮੈਨੂੰ ਦਾਨ ਕਰ, ਇੱਥੇ ਤੱਕ ਕਿ ਅਰਪੈ ਨਾਰ ਸ਼ਿੰਗਾਰ ਸਮੇਤ, ਇਹ ਵੀ ਕਿਹਾ ਕਿ ਤੂੰ ਆਪਣੀ ਘਰਵਾਲੀ ਨੂੰ ਵੀ ਸ਼ਿੰਗਾਰ ਕੇ ਉਹ ਵੀ ਅਰਪਣ ਕਰ ਦੇ ਅਤੇ ਮੁੜ ਕੇ ਤੂੰ ਆਪਣਾ ਆਪ ਆਰੇ ਨਾਲ ਚਰਵਾ ਲਾ ਵੀ ਜਬ ਵੀ ਮੁੱਕ ਜਾਏ ਤੂੰ ਕਦੇ ਦਾਵਾ ਕਰ ਹੀ ਨਾ ਸਕੇ ਵੀ ਮੇਰਾ ਸਾਜੋ ਸਮਾਨ ਮੈਨੂੰ ਵਾਪਸ ਕਰ। ਸਾਹਿਬ ਕਹਿਣ ਲੱਗੇ ਮਨ ਕਾਮਨਾ ਤੀਰਥ ਜਾਏ ਬੱਸਿਓ ਸਿਰ ਕਰ ਵੱਤ ਧਰਾਏ, ਜੇ ਤੂੰ ਆਪਣੇ ਆਪ ਨੂੰ ਆਰੇ ਨਾਲ ਵੀ ਚਰਵਾ ਲਵੇਂ ਤੇ ਉਹਦਾ ਕੋਈ ਮਨੋਰਥ ਨਹੀਂ। ਹਾਂ ਧਰਮ ਦੀ ਖਾਤਰ ਭਾਈ ਮਤੀ ਦਾਸ ਵਾਂਗ ਆਰੇ ਨਾਲ ਚੀਰਿਆ ਜਾਵੇ ਤੇ ਕਿਸੇ ਲੇਖੇ ਵਿੱਚ, ਜੇ ਰੱਬ ਦੀ ਬੰਦਗੀ ਕਰਨ ਲੱਗਾ ਕਵੇਂ ਵੀ ਕਰਵਟ ਭਲਾ ਨਾ ਕਰਵਤ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਫਿਰ ਤਾਂ ਸਾਰਥਕ ਯਤਨ ਨੇ, ਅਤੇ ਜੇ ਕੇਵਲ ਤੂੰ ਵਿਖਾਵੇ ਮਾਤਰ ਜਾ ਕੇ ਆਰੇ ਨਾਲ ਆਪਣੇ ਆਪ ਨੂੰ ਚਰਵਾ ਲਵੇਂ, ਮਨ ਕਾਮਨਾ ਤੀਰਥ ਜਾਏ ਬੱਸਿਓ ਸਿਰ ਕਰਵਤ ਧਰਾਏ, ਜੇ ਇਹ ਸਾਰੇ ਕਰਮ ਕਰ ਲਵੇਂ।
ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੀ ਲੱਖ ਯਤਨ ਕਰਾਏ।
ਜੇ ਤੂੰ ਇਹਨਾਂ ਵਿਧੀਆਂ ਨਾਲ ਲੱਖਾਂ ਯਤਨ ਕਰੇ ਤੇ ਤੇਰੇ ਮਨ ਦੀ ਜਿਹੜੀ ਮੈਲ ਹੈ ਉਹ ਦੂਰ ਨਹੀਂ ਹੋਵੇਗੀ, ਕਿਉਂਕਿ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ, ਕੋਟ ਤੀਰਥ ਮੱਝਣ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ। ਸਾਹਿਬ ਕਹਿੰਦੇ ਉਹ ਕੰਮ ਕਰ ਜਿਹਦੇ ਨਾਲ ਤੂੰ ਅੰਦਰੋਂ ਨਿਰਮਲ ਹੋ ਸਕੇ, ਉਹ ਕਰਮ ਹੈ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਆ ਕਰਮ ਕਾਂਡਾਂ ਨਾਲ ਵਿਖਾਵੇ ਦੇ ਕਰਮ ਧਰਮ ਤੇਰੇ ਅੰਦਰੋਂ ਤੇਰੀ ਮੈਲ ਦੂਰ ਨਹੀਂ ਕਰ ਸਕਦੇ।
ਕਨਿਕ ਕਾਮਨੀ ਹੈ ਵਰ ਗੈਵਰ ਬਹੁ ਵਿਧ ਦਾਨ ਦਾ ਤਾਰਾ।
ਜੇ ਕੋਈ ਮਨੁੱਖ ਕਣਕ ਦਾ ਅਰਥ ਹੈ ਸੋਨਾ ਦਾਨ ਕਰੇ, ਕਾਮਨੀ ਦਾ ਅਰਥ ਹੈ ਆਪਣੀ ਇਸਤਰੀ, ਪੁਜਾਰੀ ਜਿਵੇਂ ਕਹਿੰਦਾ ਸੀ ਵੀ ਤੂੰ ਸ਼ਿੰਗਾਰ ਕੇ ਮੈਨੂੰ ਅਰਪਣ ਕਰ, ਅਰਪੈ ਨਾਰ ਸ਼ਿੰਗਾਰ ਸਮੇਤ, ਉਹ ਇਵੇਂ ਉਹਦਾ ਕਿਹਾ ਮੰਨ ਕੇ ਇਹ ਵੀ ਦਾਨ ਕਰ ਦੇਵੇ। ਹੈਵਰ ਗੈਵਰ ਦਾ ਅਰਥ ਹੈ ਹਾਥੀ ਘੋੜੇ, ਅਤੇ ਕਈ ਤਰੀਕਿਆਂ ਨਾਲ ਉਹ ਦਾਨ ਦੇਵੇ। ਆਹ ਵੇਖੋ ਜਿਹੜੇ ਲੋਕ ਲੋਹੜੀ ਵਾਲੀ ਰਾਤ ਖੂਬ ਸ਼ਰਾਬਾਂ ਪੀਂਦੇ ਨੇ ਨਾ, ਉਹ ਮਾਘੀ ਵਾਲੇ ਦਿਨ ਫਿਰ ਤੀਰਥਾਂ 'ਤੇ ਨਹਾਉਂਦੇ ਵੇਖੇ ਜਾਂਦੇ, ਅਤੇ ਨਵੇਂ ਨਵੇਂ ਨੋਟਾਂ ਦੀ ਦੱਥੀ ਲੈ ਕੇ ਧਾਰਮਿਕ ਸਥਾਨਾਂ ਦੇ ਬਾਹਰ ਜਾ ਕੇ ਫਿਰ ਉਹ ਪੈਸੇ ਵੰਡਦੇ ਨੇ ਵੀ ਅਸੀਂ ਬੜੇ ਵੱਡੇ ਦਾਨੀ ਹਾਂ। ਸਾਹਿਬ ਕਹਿੰਦੇ ਰਾਤ ਕੀ ਕੀਤਾ ਜੀ ਤੂੰ ਐਸ ਦਾਨ ਨਾਲੋਂ, ਤਾਂ ਜੇ ਰਾਤ ਸਵਾਰ ਲੈਂਦਾ ਲੋਹੜੀ ਵਾਲੀ ਉਹ ਤਾਂ ਨੱਚ ਟੱਪ ਕੇ ਨਸ਼ਿਆਂ ਦੇ ਵਿੱਚ ਗਰਕ ਕਰ ਦਿੱਤੀ ਅਤੇ ਹੁਣ ਤੂੰ ਦਾਨੀ ਬਣਿਆ ਪਿਆ। ਕਣਕ ਕਾਮਨੀ ਹੈਵਰ ਗੈਵਰ ਬਹੁ ਵਿਧ ਦਾਨ ਦਤਾਰਾ, ਇਹ ਸਾਰੇ ਦਾਨ ਵੀ ਕਰ ਲਵੇ।
ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ।
ਤੂੰ ਕਿਸੇ ਨੂੰ ਅੰਨ ਆਦਿਕ ਦਾਨ ਕਰੇ, ਬਸਤਰ ਦਾਨ ਕਰੇ, ਇੱਥੇ ਤੱਕ ਕਿ ਭੂਮੀ ਜ਼ਮੀਨ ਵੀ ਦਾਨ ਕਰ ਦੇਵੇਂ, ਨਹਿ ਮਿਲੀਐ ਹਰ ਦੁਆਰਾ, ਇਹਨਾਂ ਨਾਲ ਹਰੀ ਦਾ ਦੁਆਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਰਤ ਰਹਿਤਾ।
ਜੇ ਕੋਈ ਮਨੁੱਖ ਵਿਖਾਵੇ ਵਾਲੀ ਪੂਜਾ ਮੂਰਤੀਆਂ ਅੱਗੇ ਅਰਚਾ ਭਾਵ ਦੇਵ ਪੂਜਾ ਕਰੇ, ਕਈ ਤਰ੍ਹਾਂ ਦੀ ਬੰਧਨਾ ਡੰਡੌਤ ਸਿਰ ਨਵਾਵੇ, ਡੰਡੇ ਵੱਧ ਧੋ ਕੇ ਪ੍ਰਣਾਮ ਕਰੇ, ਖੱਟ ਕਰਮਾ ਰਤ ਰਹਿਤਾ, ਛੇ ਕਰਮ ਜਿਹੜੇ ਬ੍ਰਾਹਮਣ ਦੱਸਦਾ ਸੀ ਵੀ ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ, ਦਾਨ ਲੈਣਾ ਅਤੇ ਦਾਨ ਦੇਣਾ, ਇਤ ਆਦਿਕ ਜੱਗ ਕਰਨਾ ਅਤੇ ਕਰਾਉਣਾ, ਇਹ ਖੱਟ ਕਰਮ ਸਨ। ਸਾਹਿਬ ਕਹਿੰਦੇ ਜੇ ਇਹਨਾਂ ਛਿਆਂ ਕਰਮਾਂ ਵਿੱਚ ਵੀ ਰੁੱਝਾ ਰਹੇ ਬੰਦਾ ਅਤੇ ਫਿਰ ਵੀ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਹਉ ਹਉ ਕਰਤ ਬੰਧਨ ਮਹਿ ਪਰਿਆ ਨਹਿ ਮਿਲੀ ਹੈ ਇਹ ਜੁਗਤਾ।
ਇਹ ਕਰਮ ਕਰਕੇ ਫਿਰ ਹਉ ਹਉ ਮੈਂ ਵਿੱਚ ਵੀ ਮੈਂ ਕੀਤੇ ਨੇ, ਹੰਕਾਰ ਦੇ ਵੱਸ ਫਿਰ ਬੰਧਨਾਂ ਵਿੱਚ ਜਕੜਿਆ ਜਾਂਦਾ, ਤੇ ਇਸ ਜੁਗਤ ਨਾਲ ਵੀ ਇਹ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਕਹਿਣਾ ਤੇ ਇਹ ਸੀ ਤੇਰਾ ਕੀਆ ਤੁਝੇ ਕਿਆ ਅਰਪੋਂ, ਪਰ ਕਹਿ ਦਿੱਤਾ ਮੈਂ ਦਾਨੀ ਹਾਂ ਤੇ ਜਦੋਂ ਹਉਂ ਹਉਂ ਕਰਤ ਬੰਧਨ ਮੈਂ ਭਰਿਆ ਤੇ ਇਸ ਜੁਗਤ ਨਾਲ ਵੀ ਕਹਿੰਦੇ ਫਿਰ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਏ।
ਜੋਗ ਸਿੱਧ ਆਸਨ ਚੌਰਾਸੀ ਇਹ ਭੀ ਕਰ ਕਰ ਰਹੇ ਆ।
ਸਭ ਕਹਿੰਦੇ ਜਿਹੜੇ ਜੋਗੀ ਨੇ ਨਾ ਸਿੱਧ ਪੁੱਗੇ ਹੋਏ ਉਹਨਾਂ ਦੇ ਜਿਹੜੇ 84 ਆਸਣ ਨੇ, ਜੋਗ ਸਿੱਧ ਆਸਣ 84, ਕਈ ਲੋਕ ਉਹ ਵੀ ਕਰ ਕਰਕੇ ਵੇਖਦੇ ਨੇ, ਭਾਵ ਉਹਨਾਂ ਨੂੰ ਕਰਨ ਦੇ ਨਾਲ ਸਰੀਰਕ ਤੌਰ 'ਤੇ ਫਿਜੀਕਲ ਬੰਦਾ ਫਿੱਟ ਹੋ ਸਕਦਾ, ਪ੍ਰਾਣਾ ਜਮ ਕਰਕੇ ਸਵਾਸਾਂ ਦੀ ਗਤੀ ਨੂੰ ਮੱਧਮ ਕਰਕੇ ਉਮਰ ਦੇ ਦਿਨ ਵਧਾ ਸਕਦਾ, ਕਿਉਂਕਿ ਸਵਾਸ ਨਹੀਂ ਵੱਧਦੇ। ਜਿਹੜੇ ਸਵਾਸ ਬੰਦੇ ਨੇ 40 ਸਾਲ ਵਿੱਚ ਲੈਣੇ ਨੇ, ਜੇ ਸੱਚਮੁੱਚ ਬੰਦਾ ਨਸ਼ਿਆਂ ਵੱਲ ਤੁਰ ਪਵੇ, ਸਵਾਸ ਤੇਜ਼ ਹੋ ਜਾਣ, ਚਿੰਤਾ ਹੋਵੇ, ਫਿਕਰ ਹੋਵੇ, ਤਾਂ ਕਈ ਵਾਰ ਉਹ 30 ਸਾਲਾਂ ਵਿੱਚ ਲੈ ਕੇ ਤੁਰ ਜਾਂਦਾ। ਸਵਾਸ ਜਿੰਨੇ ਮਾਲਕ ਨੇ ਲਿਖੇ ਨੇ ਸਵਾਸ ਉਨੇ ਹੀ ਲੈਣੇ ਨੇ, ਪਰ ਜਦੋਂ ਸਵਾਸਾਂ ਦੀ ਗਤੀ ਤੇਜ਼ ਹੋ ਜਾਂਦੀ ਹੈ ਉਦੋਂ ਬੰਦੇ ਦੇ ਜਿਹੜੇ ਦਿਨ ਨੇ, ਸਾਲ, ਮਹੀਨੇ ਨੇ, ਉਹ ਘੱਟ ਜਾਂਦੇ ਨੇ। ਜੋਗੀ ਲੋਕ ਪ੍ਰਾਣਾ ਜਮ ਕਰਕੇ ਸਵਾਸਾਂ ਦੀ ਗਤੀ ਨੂੰ ਮੱਧਮ ਕਰ ਲੈਂਦੇ ਸਨ। ਇਸੇ ਕਰਕੇ ਮੰਗਲਨਾਥ ਵਰਗੇ, ਭੰਗਰਨਾਥ ਵਰਗੇ, ਆ ਜੋਗੀ ਸੰਤੋਖ ਵਰਗੇ, ਸੰਤੋਖਸਰ ਸਾਹਿਬ ਦਾ ਜਿਹੜਾ ਅਸਥਾਨ ਹੈ ਇਸੇ ਗੱਲ ਦਾ ਹੀ ਪ੍ਰਤੀਕ ਹੈ ਕਿ ਜਿਨ੍ਹਾਂ ਜੋਗੀਆਂ ਨੇ ਆਪਣੇ ਸਵਾਸ ਰੋਕੇ ਸਨ। ਸਾਹਿਬ ਕਹਿੰਦੇ ਵੀ ਫਿਰ ਕੀ ਹੋਇਆ ਵੀ ਜੇ 100 ਸਾਲ ਜੀਣਾ ਅਤੇ 1000 ਸਾਲ ਜੀ ਲਓ, ਸਵਾਸ ਤਾਂ ਉਨੇ ਹੀ ਲੈਣੇ ਆ ਨਾ, ਇਹਦੇ ਨਾਲ ਉਮਰ ਦੇ ਦਿਨ ਵੱਧ ਸਕਦੇ ਨੇ, ਪਰ ਆ ਯੋਗ ਦੇ ਆਸਣ ਇਹ ਤੁਹਾਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੇ। ਸਾਹਿਬ ਨੇ ਕਿਰਪਾ ਕੀਤੀ ਕਿ ਇਹ ਸਾਰੇ ਜਿਹੜੇ ਤਰੀਕੇ ਨੇ, ਭਾਵੇਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਕੇ ਵੇਖ ਲਏ, ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ, ਇਹ ਵੀ ਕਰ ਕਰਕੇ ਲੋਕ ਵੇਖ ਰਹੇ ਹਨ।
ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ।
ਯੋਗੀਆਂ ਦੇ ਮੁਤਾਬਕ ਇਹ ਪ੍ਰਾਣਾ ਜਮ ਆਸਣ ਕੀਤਿਆਂ ਵੱਡੀ ਆਰਜਾ, ਉਹਨਾਂ ਦੀ ਉਮਰ ਵੱਡੀ ਹੋ ਸਕਦੀ ਹੈ, ਉਹਨਾਂ ਦੇ ਸਾਲ, ਮਹੀਨੇ, ਦਿਨ ਵੱਧ ਸਕਦੇ ਨੇ, ਪਰ ਸਵਾਸ ਤੇ ਜਿੰਨੇ ਮਾਲਕ ਨੇ ਲਿਖੇ ਨੇ ਉਨੇ ਹੀ ਲੈਣੇ ਨੇ। ਵੱਡੀ ਆਰਜਾ ਫਿਰ ਫਿਰ ਜਨਮੈ, ਬੰਦਾ ਜਦੋਂ ਰੱਬ ਦੀ ਪੂਜਾ ਨਹੀਂ ਕਰਦਾ, ਇੱਧਰ ਤੁਰ ਪੈਂਦਾ ਨਾ, ਫਿਰ ਵਾਰ ਵਾਰ ਜੰਮਦਾ ਤੇ ਮਰਦਾ। ਹਰ ਸਿਉ ਸੰਗ ਨਾ ਗਹਿਆ, ਇਹਨਾਂ ਤਰੀਕਿਆਂ ਨਾਲ ਵੀ ਇਹ ਹਰੀ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦਾ। ਸਾਹਿਬ ਕਹਿੰਦੇ ਲੋਕੀ ਤਰੀਕੇ ਕਰ ਕਰਕੇ ਵੇਖ ਰਹੇ ਨੇ, ਇਹਨਾਂ ਤਰੀਕਿਆਂ ਨਾਲ ਜੇ ਕੋਈ ਉਮਰ ਵਧਾ ਵੀ ਲਏ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੇ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾ ਉਹ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਸਾਹਿਬ ਨੇ ਇਸੇ ਕਰਕੇ ਯੋਗੀਆਂ ਨੂੰ ਕਿਹਾ ਸੀ ਨਾ ਕਿ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਆਪਾਂ ਨਹੀਂ ਮਿਲ ਸਕਦੇ, ਕਿਉਂਕਿ ਹਰ ਸਿਉ ਸੰਗ ਨਾ ਗਹਿਆ, ਇਹ ਤਰੀਕੇ ਪਰਮਾਤਮਾ ਤੱਕ ਨਹੀਂ ਪਹੁੰਚਾ ਸਕਦੇ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ।
ਜੇ ਕੋਈ ਮਨੁੱਖ ਰਾਜ ਭਾਗ ਦੀ ਲੀਲਾ, ਕਈ ਤਰ੍ਹਾਂ ਦੇ ਠਾਠ ਬਾਠ ਰਾਜ ਭਾਗ ਦੇ ਮਾਨਣ ਵਿੱਚ ਖਚਤ ਹੋਵੇ, ਇੱਥੇ ਤੱਕ ਕਿ ਕਰਿਆ ਹੁਕਮ ਅਫਾਰਾ, ਉਹ ਇਹੋ ਜਿਹਾ ਹੁਕਮ ਕਰੇ ਜਿਹੜਾ ਅਮੋੜ ਹੋਵੇ, ਵੀ ਉਹਨੂੰ ਮੋੜੇ ਕੋਈ ਨਾ ਕਿਸੇ ਦਾ। ਵੇਖੋ ਇੱਕ ਦੇਸ਼ 'ਤੇ, ਕਿਸੇ ਦਾ ਦੋ ਦੇਸ਼ਾਂ 'ਤੇ, ਉਹਦਾ ਸਾਰੇ ਸੰਸਾਰ 'ਤੇ ਹੁਕਮ ਚੱਲਦਾ ਹੋਵੇ, ਪਰ ਫਿਰ ਵੀ ਕੀ ਹੈ? ਅੱਗੇ ਸਤਿਗੁਰੂ ਜ਼ਿਕਰ ਕਰ ਰਹੇ ਹਨ,
ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ।
ਉਹ ਸੋਹਣੀ ਸੇਜਾ ਮਾਨਣ ਵਾਲਾ ਹੋਵੇ, ਚੰਦਨ ਚੋਆ ਦਾ ਅਰਥ ਹੈ ਸੁਗੰਧੀ ਵਾਲੀਆਂ ਵਸਤੂਆਂ ਦਾ ਉਹਨੇ ਛਿੜਕਾਅ ਕੀਤਾ ਹੋਵੇ, ਮਲਿਆ ਹੋਵੇ ਆਪਣੇ ਸਰੀਰ 'ਤੇ ਚੂਆ ਚਤ ਅਤਰ ਇਤ ਆਦਿਕ ਦੀ, ਹਰ ਪਾਸਿਓਂ ਸੁਗੰਧੀ ਆਉਂਦੀ ਹੋਵੇ, ਪਰ ਇਹ ਸਾਰਾ ਕੁਝ ਰੱਬ ਦੀ ਬੰਦਗੀ ਤੋਂ ਬਿਨਾਂ ਨਰਕ ਘੋਰ ਕਾ ਦੁਆਰਾ ਬੰਦੇ ਨੂੰ ਨਰਕਾਂ ਵਾਲੇ ਪਾਸੇ ਲਿਜਾਣ ਦਾ ਸਬੱਬ ਬਣਦਾ, ਮਰਨ ਤੋਂ ਬਾਅਦ ਨਹੀਂ। ਜਿਹੜਾ ਬੰਦਾ ਵਾਸ਼ਨਾਵਾਂ ਵਿੱਚ, ਜਿਹੜਾ ਬੰਦਾ ਪਦਾਰਥਾਂ ਵਿੱਚ, ਨਸ਼ਿਆਂ ਵਿੱਚ ਗਲਤਾਨ ਹੋ ਜਾਂਦਾ ਨਾ, ਉਹਦਾ ਇੱਥੇ ਜੀਵਨ ਨਰਕ ਬਣ ਜਾਂਦਾ। ਇਸ ਕਰਕੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਰਾਜੇ ਬਣ ਕੇ ਤਾਂ ਸੋਹਣਾ ਕਾਨੂੰਨ ਬਣਾਉਣਾ ਸੀ, ਪ੍ਰਜਾ ਨੂੰ ਹੱਕ ਦੇਣੇ ਸਨ, ਅਤੇ ਰਾਜਾ ਐਸ਼ੋ ਇਸਰਤ ਵਿੱਚ, ਐਸ ਪ੍ਰਸਤੀ ਵਿੱਚ ਖਚਤ ਹੋ ਗਿਆ, ਹੈਪੀ ਹੋਣ, ਵਧੀਆ ਤੋਂ ਵਧੀਆ ਮੈਂ ਭੋਗ ਭੋਗਾਂ, ਵਧੀਆ ਤੋਂ ਵਧੀਆ ਰਸ ਕਾ ਸਮਾਣਾ। ਸਾਹਿਬ ਕਹਿੰਦੇ ਜਿਵੇਂ ਦੁਨਿਆਵੀ ਕਥਨ ਹੈ ਨਾ ਵੀ ਤਪੋਂ ਰਾਜ ਤੇ ਰਾਜੋਂ ਨਰਕ, ਜੇ ਰਾਜ ਭਾਗ ਕੇਵਲ ਐਸ਼ਵਰਜ ਦਾ ਪ੍ਰਤੀਕ ਬਣ ਗਿਆ ਤੇ ਇਸ ਰਾਜ ਭਾਗ ਤੋਂ ਬਾਅਦ ਸਿੱਧਾ ਨਰਕੀ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਇਹ ਤਾਂ ਤੈਨੂੰ ਨਰਕਾਂ ਵੱਲ ਜਾਣ ਦਾ ਸਵਾਬ ਬਣਦਾ। ਤੂੰ ਬਾਅਦ ਚ ਤੂੰ ਆਪਣੇ ਆਪ ਨੂੰ ਰਾਏ ਬੁਲਾਰ ਵਾਂਗ, ਮਹਾਰਾਜਾ ਸ਼ਿਵ ਨਾਭ ਵਾਂਗ ਰਾਜ ਭਾਗ ਦਾ ਮਾਲਕ ਹੋ ਕੇ ਵੀ ਇਹ ਕਿਹਾ ਕਰਕੇ ਮੇਰਾ ਰਾਜ ਭਾਗ ਮੇਰੀ ਨਗਰੀ ਗੁਰੂ ਨਾਨਕ ਦੀ ਕਿਰਪਾ ਨਾਲ ਵਸਦੀ ਤੇ ਚੱਲਦੀ ਹੈ, ਫਿਰ ਤੇਰਾ ਰਾਜ ਭਾਗ ਤੈਨੂੰ ਨਰਕਾਂ ਵੱਲ ਨਹੀਂ ਲਿਜਾਵੇਗਾ। ਜੇ ਤੂੰ ਕੇਵਲ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸ਼ੇ ਸੁਖ ਮਾਣਦਾ ਕਿਸ ਨਾਏ ਵਸੂਰੇ, ਸੋ ਪ੍ਰਭ ਚੇਤਨਾ ਆਵੀ ਬਿਸ਼ਟਾ ਕੇ ਕੀਰੇ। ਤਾਂ ਹੀ ਸਾਹਿਬ ਨੇ ਕਿਹਾ ਜੇ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾਂ, ਨਾਨਕਾ ਸਭ ਵਾਉ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਸਾਹਿਬ ਕਹਿੰਦੇ ਸਾਰਾ ਕੁਝ ਨਰਕਾਂ ਵੱਲ ਜਾਣ ਦਾ ਸਵਾਬ ਬਣਦਾ ਹੈ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ।
ਗੁਰੂ ਕੀ ਸੰਗਤ ਵੇ ਜੁੜ ਕੇ ਜਿਹੜੀ ਹਰੀ ਪਰਮਾਤਮਾ ਦੀ ਕੀਰਤੀ ਹੈ ਨਾ, ਇਹ ਸਾਰੇ ਕਰਮਾਂ ਦਾ ਸ਼੍ਰੋਮਣੀ ਕਰਮ ਹੈ, ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ। ਇਦੂ ਉੱਪਰ ਕਰਮ ਨਹੀਂ, ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕੈ ਮਨ ਵਸਿਆ ਨਿਰੰਕਾਰ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਕਹਿੰਦੇ ਸਭ ਤੋਂ ਉੱਪਰ ਕਰਮ ਹੈ, ਇਹਦੇ ਤੋਂ ਉੱਪਰ ਹੋਰ ਕਰਮ ਨਹੀਂ ਹੈ।
ਕਹੋ ਨਾਨਕ ਤਿਸ ਭਾਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ।
ਪਰ ਹੇ ਨਾਨਕ ਇਹ ਗੱਲ ਆਖ, ਪੰਜਵੇਂ ਨਾਨਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿੱਥੇ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ, ਕਹੋ ਨਾਨਕ ਉੱਥੇ ਕਹਿ ਰਹੇ ਨੇ ਹੇ ਨਾਨਕ ਇਹ ਗੱਲ ਆਖ, ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਅਵਸਥਾ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਪੂਰਬਲੇ ਸੰਸਕਾਰਾਂ ਮੁਤਾਬਕ ਮੱਥੇ ਦੇ ਲੇਖ ਗੁਰੂ ਨੂੰ ਮਿਲ ਕੇ ਉੱਗੜ ਜਾਣ, ਅਤੇ ਉਹ ਫਿਰ ਆਪਣਾ ਸੰਬੰਧ ਕਰਮ ਕਾਂਡਾਂ ਨਾਲ ਨਹੀਂ ਸਗੋਂ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਨਾਲ ਜੋੜਦਾ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ।
ਇਹ ਹੁਣ ਦੂਜਾ ਰਹਾਓ ਹੈ, ਪਹਿਲੇ ਰਹਾਓ ਵਿੱਚ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਤੇ ਹੁਣ ਦੂਜੇ ਰਹਾਓ ਵਿੱਚ ਕਿ ਤੇਰਾ ਜਿਹੜਾ ਸੇਵਕ ਹੈ ਨਾ ਉਹ ਆਹ ਕਰਮ ਨਹੀਂ ਕਰਦਾ। ਤੇਰੋ ਸੇਵਕ ਇਹ ਰੰਗ ਮਾਤਾ, ਤੇਰਾ ਸੇਵਕ ਤੇਰੇ ਨਾਮ ਦੇ ਰੰਗ ਵਿੱਚ ਮਸਤ ਹੈ। ਭਇਓ ਕਿਰਪਾਲ ਦੀਨ ਦੁੱਖ ਭੰਜਨ, ਜਦੋਂ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਕਿਰਪਾ ਕਰ ਦਿੰਦਾ ਨਾ, ਹਰ ਹਰ ਕੀਰਤਨ ਇਹੋ ਮਨ ਰਾਤਾ, ਫਿਰ ਕਰਮ ਕਾਂਡਾਂ ਵੱਲ ਨਹੀਂ ਹਰੀ ਦੀ ਕੀਰਤੀ ਵੱਲ ਮਨੁੱਖ ਦਾ ਇਸ ਜੀਵ ਦਾ ਮਨ ਜਿਹੜਾ ਹੈ ਉਹ ਜੁੜ ਜਾਂਦਾ ਹੈ। ਦੂਜੇ ਰਹਾਓ ਵੇ ਸਤਿਗੁਰਾਂ ਨੇ ਸਮੱਸਿਆ ਦਾ ਹੱਲ ਦੱਸਿਆ ਵੀ ਅਨੇਕਾਂ ਯਤਨ ਕਰਕੇ ਵੀ ਜੇ ਬੰਦਾ ਪਰਮਾਤਮਾ ਨੂੰ ਨਾ ਮਿਲ ਸਕੇ ਤੇ ਫਿਰ ਇਹਨੂੰ ਕੀ ਕਰਨਾ ਚਾਹੀਦਾ। ਸਭ ਕਹਿੰਦੇ ਕਰਮ ਕਾਂਡ ਨਹੀਂ, ਸਗੋਂ ਸਤ ਸੰਗਤ ਵੇ ਜੁੜ ਕੇ ਉਸ ਸੱਚੇ ਰੱਬ ਦੀ ਆਰਾਧਨਾ ਕਰਨੀ ਚਾਹੀਦੀ ਹੈ। ਆਓ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਭਾਦੋਂ ਦੇ ਮਹੀਨੇ ਰਾਹੀਂ ਸਾਨੂੰ ਸਿੱਖਿਆ ਦੇ ਰਹੇ ਨੇ, ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ।
ਜਿਵੇਂ ਮੁੱਖ ਵਾਕ ਵਿੱਚ ਦੱਸਿਆ ਨਾ ਵੀ ਇੱਕ ਬਿਧ ਮਿਲਣ ਵਾਲੀ ਹੈ ਤੇ ਇੱਕ ਨਹੀਂ ਮਿਲਾਉਂਦੀ, ਇਸੇ ਤਰ੍ਹਾਂ ਸਤਿਕਾਰਯੋਗ ਸੰਤ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੋ ਪ੍ਰਸਿੱਧ ਕਥਾਵਾਚਕ ਸਨ, ਉਹ ਵੀ ਜਦੋਂ ਇਸ ਸ਼ਬਦ ਦੇ ਭਾਵ ਅਰਥ ਕਰਦੇ ਤੇ ਭਾਦੋਂ ਦੇ ਅਰਥ ਉਹਨਾਂ ਨੇ ਇਸ ਤਰ੍ਹਾਂ ਕੀਤੇ ਵੀ ਦੋ ਭਾ ਵੀ ਜਿਵੇਂ ਆਪਾਂ ਕੋਈ ਵਸਤੂ ਖਰੀਦਣ ਜਾਈਏ ਅਤੇ ਉਹਦੇ ਦੋ ਰੇਟ ਹੋਣ, ਦੋ ਭਾਅ ਹੋਣ, ਦੋ ਮੁੱਲ ਹੋਣ, ਅਤੇ ਆਪਾਂ ਦੁਬਿਧਾ ਵਿੱਚ ਪੈ ਜਾਵਾਂਗੇ ਵੀ ਖਰੀਦੀਏ ਕਿ ਨਾ ਖਰੀਦੀਏ। ਇਸੇ ਤਰ੍ਹਾਂ ਭਾਦੋਂ ਦਾ ਮਹੀਨਾ ਦੁਬਿਧਾ ਵਾਲਾ ਮਹੀਨਾ ਹੈ ਕਿ ਕੱਪੜੇ ਬਾਹਰ ਸੁੱਕਣੇ ਪਾਏ ਹੋਣ ਅਤੇ ਬਸ ਬੰਦਾ ਅੰਦਰ ਜਾ ਕੇ ਬੇਫਿਕਰ ਹੋ ਕੇ ਸੌਣ ਲੱਗੇ, ਇੰਨੇ ਨੂੰ ਬਾਹਰ ਝੜੀ ਲੱਗ ਜਾਂਦੀ ਹੈ। ਜੇ ਬਾਹਰ ਝੜੀ ਲੱਗੀ ਹੋਵੇ ਤਾਂ ਕੱਪੜੇ ਅੰਦਰ ਪਾਏ ਹੋਣ, ਬਾਹਰ ਧੁੱਪ ਲੱਗ ਜਾਂਦੀ ਹੈ। ਬੰਦਾ ਨਿਰਣਾ ਹੀ ਨਹੀਂ ਲੈ ਸਕਦਾ ਵੀ ਮੈਂ ਕਿਹੜੇ ਪਾਸੇ ਲੱਗਾਂ। ਸਾਹਿਬ ਕਹਿੰਦੇ ਜਿਵੇਂ ਭਾਦੋਂ ਦਾ ਮਹੀਨਾ ਦੋ ਤਰ੍ਹਾਂ ਦੀ ਅਵਸਥਾ ਵਾਲਾ, ਵੀ ਖਿਣ ਦੇ ਵਿੱਚ ਵਰਖਾ, ਖਿਣ ਦੇ ਵਿੱਚ ਚਮਾਸਾ, ਕਿਹੜੇ ਕੱਪੜੇ ਪਾਈਏ ਕਿਹੜੇ ਨਾ ਪਾਈਏ। ਜਦੋਂ ਅਸੀਂ ਇੱਕ ਪਾਸੇ ਨਹੀਂ ਲੱਗਦੇ ਸਾਡੀ ਇਹ ਅਵਸਥਾ ਬਣ ਜਾਂਦੀ ਹੈ। ਭਾਦੋਂ ਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਜਿਨ੍ਹਾਂ ਦਾ ਰੱਬ ਤੋਂ ਬਿਨਾਂ ਦੂਜੇ ਨਾਲ ਹੇਤ ਪਿਆਰ ਜੁੜ ਗਿਆ, ਉਹ ਜੀਵ ਇਸਤਰੀਆਂ, ਉਹ ਜਗਿਆਸੂ, ਉਹ ਰੱਬ ਦੇ ਜੀਵ, ਫਿਰ ਭਾਦੋਂ ਦੇ ਮਹੀਨੇ ਵਿੱਚ ਭਟਕਣਾ ਵਿੱਚ ਪੈ ਕੇ ਭੁੱਲ ਜਾਂਦੇ ਨੇ, ਰੱਬ ਤੋਂ ਦੂਰ ਹੋ ਜਾਂਦੇ ਹਨ।
ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ,
ਜਿਵੇਂ ਸ਼ਿੰਗਾਰ ਤਾਂ ਇਸ ਕਰਕੇ ਕਰਨਾ ਸੀ ਵੀ ਸਹੁਰੇ ਘਰ ਵਸੇਬਾ ਹੋ ਸਕੇ, ਪਤੀ ਦੇ ਘਰ ਪ੍ਰਵਾਨ ਹੋ ਸਕੇ, ਪਰ ਜੇ ਇਹ ਪਤਾ ਹੀ ਨਹੀਂ ਵੀ ਮੇਰਾ ਪਤੀ ਕਿਹੜਾ ਹੈ ਤੇ ਫਿਰ ਸ਼ਿੰਗਾਰ ਕਰਨ ਦਾ ਕੀ ਅਰਥ। ਸਾਹਿਬ ਕਹਿੰਦੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵੀ ਇਵੇਂ ਬਿਰਥਾ ਜਾਏ, ਸਖੀ ਕਾਜਲ ਹਾਰ ਤੰਬੋਲ ਸਭੈ ਕੇ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈ ਹੈ, ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਜਿਹੜੇ ਅਸੀਂ ਧਰਮ ਕਰਮ ਕਰਦੇ ਹਾਂ ਨਾ, ਉਹ ਇੱਕ ਸ਼ਿੰਗਾਰ ਦੀ ਤਰ੍ਹਾਂ, ਅਤੇ ਜੇ ਸਾਨੂੰ ਪਤਾ ਹੀ ਨਹੀਂ ਵੀ ਸਾਡਾ ਗੁਰੂ ਕੌਣ ਹੈ, ਸਾਡਾ ਰੱਬ ਕੌਣ ਹੈ, ਅਤੇ ਸਾਡੇ ਸ਼ਿੰਗਾਰ ਇਸ ਤਰ੍ਹਾਂ ਹੋਣਗੇ ਵੀ ਜਿਵੇਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ, ਪਤਾ ਹੀ ਨਹੀਂ ਵੀ ਕੰਤ ਕਿਹੜਾ ਅਤੇ ਉਹ ਸ਼ਿੰਗਾਰ ਕਿਸ ਅਰਥ ਕਹਿੰਦੇ, ਫਿਰ ਉਸ ਬੰਦੇ ਦਾ ਕਾਰਜ ਕੰਮ ਜਿਹੜਾ ਕਿਸੇ ਲੇਖੇ ਵਿੱਚ ਨਹੀਂ ਹੈ।
ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿ ਸਨ ਪ੍ਰੇਤ,
ਮਨੁੱਖ ਦਾ ਸਰੀਰ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ, ਸੁੰਦਰ ਕਰੂਪ, ਕੋਈ ਜਾਤ ਹੋਵੇ, ਕੋਈ ਇਲਾਕਾ ਹੋਵੇ, ਜਿੱਦਣ ਇਹ ਦੇਹ ਬਿਨਸਦੀ ਆ, ਇਹਦੇ ਵਿੱਚੋਂ ਸਵਾਸ ਨਿਕਲਦੇ ਨੇ ਨਾ, ਅਤੇ ਲੋਕੀ ਬਸ ਕੇਵਲ ਇੱਕੋ ਹੀ ਸ਼ਬਦ ਵਰਤਦੇ ਨੇ, ਇਹ ਪ੍ਰੇਤ ਹੈ, ਇਹ ਗੁਜ਼ਰ ਗਿਆ ਹੈ, ਇਹ ਡੈੱਡ ਬੋਡੀ ਹੈ, ਇਹ ਮੁਰਦਾ ਹੈ। ਉਦੋਂ ਕੋਈ ਨਹੀਂ ਕਹਿੰਦਾ ਵੀ ਇਹ ਗਿੱਲ ਸਾਹਿਬ ਹੈ, ਇਹ ਸੰਧੂ ਸਾਹਿਬ ਹੈ, ਇਹ ਬਰਾੜ ਸਾਹਿਬ ਹੈ, ਇਹ ਬੜਾ ਕਰੋੜਪਤੀ ਹੈ, ਲੱਖਾਂ ਪਤੀ ਹੈ, ਇੱਕੋ ਹੀ ਸ਼ਬਦ ਵਰਤਿਆ ਜਾਂਦਾ ਵੀ ਇਹ ਪ੍ਰੇਤ ਹੈ। ਜਿੱਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੇਤ, ਗਰੀਬ ਨਵਾਜ ਕਿਰਪਾ ਕਰ ਰਹੇ ਨੇ ਵੀ ਜਿਸ ਸਰੀਰ ਦਾ ਤੂੰ ਮਾਣ ਕਰਦਾ ਨਾ, ਇਹ ਸਰੀਰ ਬਿਨਸਣ ਵਾਲਾ ਹੈ, ਤੇ ਜਿੱਦਣ ਬਿਨਸ ਜਾਣਾ ਹੈ ਨਾ ਲੋਕਾਂ ਨੇ, ਪ੍ਰੇਤ ਪ੍ਰੇਤ ਕਹਿਣਾ ਹੈ।
ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ,
ਤੇਰੇ ਇਸ ਸਰੀਰ ਵਿੱਚੋਂ ਜਿਹੜਾ ਜੀਵ ਹੈ ਨਾ ਜਿੰਦ, ਉਹ ਕੱਢ ਕੇ ਜਮਾਂ ਨੇ ਅੱਗੇ ਲਾ ਕੇ ਉਹਨਾਂ ਨੂੰ ਲੈ ਜਾਣਾ, ਤੇ ਕਿਸੇ ਨੂੰ ਭੇਤ ਨਹੀਂ ਦੱਸਣਾ ਵੀ ਕਿੱਥੇ ਲੈ ਕੇ ਚੱਲੇ। ਆ ਵੇਖੋ ਕਈ ਵਾਰ ਸੈਨਿਕ ਫੜ ਕੇ ਲੈ ਜਾਣ, ਤੇ ਕੋਈ ਦੌਰ ਐਸਾ ਸੀ 84 ਦੇ ਵੇਲੇ ਵੀ ਪਤਾ ਹੀ ਨਹੀਂ ਲੱਗਦਾ ਸੀ ਬੰਦੇ ਨੂੰ ਚੁੱਕ ਕੇ ਕਿੱਥੇ ਲੈ ਗਏ, ਫਿਰ ਵੀ ਬੰਦਾ ਪਤਾ ਕਰ ਹੀ ਲੈਂਦਾ ਨਾ ਵੀ ਕਿੱਥੇ ਗਏ ਨੇ। ਪਰ ਜਦੋਂ ਜਮ ਪਕੜ ਕੇ ਲੈ ਕੇ ਜਾਂਦੇ ਨੇ ਨਾ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ ਖਿਨ ਮੈਂ ਭਇਆ ਪਰਾਇਆ, ਕਹਿਣ ਲੱਗੇ ਫਿਰ ਤੈਨੂੰ ਜਦੋਂ ਪਕੜ ਕੇ ਲੈ ਜਾਣਾ ਜਮਾਂ ਨੇ, ਤੇ ਇਹਦਾ ਭੇਤ ਕਿਸੇ ਨੂੰ ਨਹੀਂ ਦੱਸਣਾ ਵੀ ਤੈਨੂੰ ਕਿੱਥੇ ਲੈ ਕੇ ਚੱਲੇ ਹਨ।
ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ,
ਜਿਨ੍ਹਾਂ ਨਾਲ ਤੂੰ ਪਿਆਰ ਪਾਈ ਬੈਠਾ ਨਾ, ਜਿਹੜੇ ਤੈਨੂੰ ਤੇਰੇ ਗੁਰੂ ਦੇ ਨੇੜੇ ਨਹੀਂ ਆਉਣ ਦਿੰਦੇ, ਰੱਬ ਦੀ ਬੰਦਗੀ ਨਹੀਂ ਕਰਨ ਦਿੰਦੇ, ਬਸ ਇੱਕ ਖਿਨ ਦੇ ਵਿੱਚ ਹੀ ਉਹਨਾਂ ਨੇ ਸਾਥ ਛੱਡ ਕੇ ਭੱਜ ਜਾਣਾ, ਉਹ ਸਾਰੇ ਤੇਰੇ ਤੋਂ ਦੂਰ ਹੋ ਜਾਣਗੇ, ਤੇਰੇ ਨਾਲ ਨਿਭ ਨਹੀਂ ਸਕਣਗੇ।
ਹੱਥ ਮਰੋੜੈ ਤਨ ਕਪੇ ਸਿਆਹ ਹੋ ਹੁਆ ਸੇਤ,
ਜਦੋਂ ਬੰਦਾ ਮੌਤ ਆਈ ਵੇਖਦਾ ਤੇ ਇੰਨਾ ਘਬਰਾਉਂਦਾ ਵੀ ਇਹਦੇ ਹੱਥ ਮਰੋੜੇ ਜਾਂਦੇ ਨੇ, ਹੱਥ ਪੈਰ ਪੁੱਠੇ ਹੋਣ ਲੱਗ ਪੈਂਦੇ ਨੇ, ਸਰੀਰ ਕੱਪਦਾ ਹੈ, ਦੁਖੀ ਹੁੰਦਾ, ਤੇ ਇਹ ਕਾਲੇ ਤੋਂ ਚਿੱਟਾ ਹੋਈ ਜਾਂਦਾ ਵੀ ਪਹਿਲਾਂ ਤੇ ਖੂਨ ਦਾ ਸਰਕਲ ਚੱਲਦਾ, ਤੇ ਖੂਨ ਦੇ ਸਰਕਲ ਕਾਰਨ ਇਹਦਾ ਸਰੀਰ ਕਾਲਾ ਹੈ, ਪਰ ਜਦੋਂ ਬਿਲਕੁਲ ਸਰਕਲ ਰੁਕ ਜਾਂਦਾ ਤੇ ਸਾਹਿਬ ਕਹਿੰਦੇ ਫਿਰ ਪੀਲਾ ਜਿਹਾ ਹੋ ਜਾਂਦਾ, ਮੁਰਧਿਆਨ ਵਰਤ ਜਾਂਦੀ, ਚਿੱਟਾ ਹੋ ਜਾਂਦਾ, ਸਿਉਂ ਹੋਆ ਸੇਤ ਬਿਲਕੁਲ, ਫਿਰ ਇਹ ਬੱਗਾ ਜਿਹਾ ਹੋ ਜਾਂਦਾ। ਜਦੋਂ ਮੌਤ ਆਉਂਦੀ ਆ ਇਹਦੇ ਅੰਦਰੋਂ ਪ੍ਰਾਣ ਨਿਕਲਦੇ ਨੇ, ਜਿੰਦ ਨਮਾਣੀ ਕੱਢੀ ਹੈ ਹੱਡਾਂ ਕੂਕੜ ਕਾਏ, ਇਸ ਤਰ੍ਹਾਂ ਇਹਦੇ ਅੰਦਰੋਂ ਜਿੰਦ ਜਿਹੜੀ ਹੈ ਉਹ ਕੱਢੀ ਜਾਂਦੀ ਹੈ।
ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ।
ਮਨੁੱਖ ਦਾ ਸਰੀਰ ਇੱਕ ਕਰਮਾਂ ਦਾ ਖੇਤ ਹੈ, ਅਤੇ ਜਿਵੇਂ ਖੇਤੀ 'ਤੇ ਇੱਕ ਨਿਯਮ ਹੈ ਵੀ ਜੇ ਖੇਤੀ ਵਿੱਚ ਆਪਾਂ ਬੀਜ ਗਾਜਰਾਂ ਦਾ ਬੀਜਾਂਗੇ ਤਾਂ ਇਹ ਨਹੀਂ ਵੀ ਮੂਲੀਆਂ ਉੱਗਣੀਆਂ ਨੇ, ਜੇ ਆਪਾਂ ਮੂਲੀਆਂ ਦੇ ਬੀਜ ਬੀਜਾਂਗੇ ਇਹ ਨਹੀਂ ਵੀ ਗਾਜਰਾਂ ਉੱਗਣੀਆਂ ਨੇ। ਧਰਤੀ ਦੀ ਕੁੱਖ ਵਿੱਚ ਜਿਹੜਾ ਬੀਜ ਜਾਵੇਗਾ ਨਾ ਉਹਦੇ ਪੱਤੇ ਬਾਹਰ ਨਿਕਲਣੇ ਨੇ। ਇਸੇ ਤਰ੍ਹਾਂ ਬੰਦਾ ਜਿਹੜੇ ਕਰਮ ਕਰਦਾ ਇਸ ਸਰੀਰ ਦੇ ਅੰਦਰ, ਖੇਤ ਸਰੀਰ ਜੋ ਬੀਜੀ ਹੈ, ਸੋ ਅੰਤ ਖਲੋਆ ਆਏ, ਅੰਤ ਨੂੰ ਖਲਵਾੜੇ ਵਿੱਚ ਪੇੜ ਵਿੱਚ ਉਹੀ ਉਹ ਫਸਲ ਇਕੱਠੀ ਹੋਣੀ ਆ ਜਿਹੜੀ ਇਹਨੇ ਬੀਜੀ ਹੋਵੇਗੀ।
ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ।
ਪਰ ਜੇ ਕਿਤੇ ਭਾਦੋਂ ਦੇ ਮਹੀਨੇ ਵਿੱਚ ਵੀ ਇਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਫਿਰ ਇਹਨੂੰ ਪਰਮਾਤਮਾ ਦੀ ਸ਼ਰਨ ਨਾਲ ਜੋੜ ਕੇ ਪਰਮਾਤਮਾ ਦੇ ਜਿਹੜੇ ਨਾਮ ਰੂਪੀ ਸਿਮਰ ਰੂਪੀ ਚਰਨ ਨੇ ਨਾ ਉਹਨਾਂ ਦਾ ਆਸਰਾ ਰੂਪੀ ਜਹਾਜ਼ ਤੇ ਜੀਵ ਨੂੰ ਚੜ੍ਹਾ ਕੇ ਪਾਰ ਕਰ ਦਿੰਦਾ।
ਤੇ ਭਾਦੋਏ ਨਰਕ ਨਾ ਪਾਈਆ ਹੈ ਗੁਰ ਰੱਖਣ ਵਾਲਾ ਹੇਤ।
ਜਿਨ੍ਹਾਂ ਦਾ ਗੁਰੂ ਨਾਲ ਹਿੱਤ ਜੁੜ ਗਿਆ, ਜਿਨ੍ਹਾਂ ਦਾ ਗੁਰੂ ਹਿਤੂ ਬਣ ਗਿਆ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਬਣ ਗਿਆ, ਉਹ ਭਾਦੋਂ ਦੇ ਮਹੀਨੇ ਵਿੱਚ ਆ ਨਰਕਮਈ ਅਵਸਥਾ ਵਿੱਚ ਨਹੀਂ ਪੈਂਦੇ। ਸੇ ਭਾਦੋਂ ਇਹ ਨਰਕ ਨਾ ਪਾਈਆ, ਆ ਜਿਹੜੀ ਦੁਬਧਾ ਹੈ ਨਾ ਵੀ ਇੱਕ ਪਾਸੇ ਲੱਗਣਾ ਹੀ ਨਹੀਂ, ਇਹ ਨਰਕ ਹੈ। ਜਿਤਨੇ ਨਰਕ ਸੇ ਮਨਮੁੱਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ, ਸੇ ਭਾਦੋਂ ਇਹ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਤਿੰਨ ਵਾਰ ਸ਼ਬਦ ਹੇਤ ਆਇਆ, ਸਭ ਤੋਂ ਪਹਿਲਾਂ ਦੂਜਾ ਲੱਗਾ ਹੇਤ, ਫਿਰ ਜਿਨਸਿਓਂ ਲੱਗਾ ਹੇਤ, ਅਤੇ ਤੀਜੀ ਵਾਰ ਗੁਰ ਰੱਖਣ ਵਾਲਾ ਹੇਤ। ਆ ਦੂਜਾ ਹੇਤ ਸਾਨੂੰ ਪਰਮਾਤਮਾ ਨਾਲ ਨਹੀਂ ਜੋੜਨ ਦਿੰਦਾ, ਜਿਨ ਸਿਉਂ ਲੱਗਾ ਹੇਤ ਉਹ ਸਾਡੇ ਨਾਲ ਨਿਭਣ ਵਾਲੇ ਨਹੀਂ, ਇੱਕ ਖਿੰਨ ਵਿੱਚ ਸਾਥ ਛੱਡ ਕੇ ਭੱਜ ਜਾਂਦੇ ਨੇ। ਪਰ ਜੇ ਕਿਤੇ ਗੁਰੂ ਨਾਲ ਪਿਆਰ ਪੈ ਜਾਵੇ ਤੇ ਫਿਰ ਭਾਦੋਂ ਦੇ ਮਹੀਨੇ ਵਾਲੀ ਜਿਹੜੀ ਨਰਕਮਈ ਅਵਸਥਾ ਹੈ ਨਾ ਦੁਬਧਾ ਵਾਲੀ, ਵੀ ਇੱਕ ਪਾਸੇ ਆਪਾਂ ਨਿਰਣਾ ਹੀ ਨਹੀਂ ਲੈ ਸਕੀਏ ਵੀ ਆਪਾਂ ਕਿਹੜੇ ਪਾਸੇ ਤੁਰਨਾ, ਸੇ ਭਾਦੋਂ ਇਹ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਜਿਨ੍ਹਾਂ ਦਾ ਗੁਰੂ ਰਾਖਾ ਬਣ ਜਾਂਦਾ, ਹਿਤੂ ਬਣ ਜਾਂਦਾ, ਜਿਨ੍ਹਾਂ ਦਾ ਗੁਰੂ ਨਾਲ ਹੇਤ ਪਿਆਰ ਜੁੜ ਜਾਂਦਾ, ਗੁਰੂ ਫਿਰ ਉਹਨਾਂ ਨੂੰ ਇਸ ਨਰਕਮਈ ਅਵਸਥਾ ਤੋਂ ਬਚਾ ਲੈਂਦਾ, ਕਿਉਂਕਿ ਨਾ ਉਹ ਤੇਰਾ ਨਿਰੰਕਾਰ ਹੈ ਨਾ ਇਹ ਲਿਆ ਨਰਕ ਨਾ ਜਾਈਐ। ਗੁਰੂ ਗਰੀਬ ਨਿਵਾਜ ਕਿਰਪਾ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਦਾਸ ਫਿਰ ਇੱਕ ਵਾਰ ਆਪਣੀਆਂ ਭੁੱਲਾਂ ਤੋਂ ਖਿਮਾ ਦੀ ਯਾਚਨਾ ਕਰ ਰਿਹਾ ਹੈ। ਆਓ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੇ ਅਖੀਰਲੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੋ।
ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।